ਸਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਇਹ ਸਲੋਕ ਉਸੇ ਕਾਜ਼ੀ ਪ੍ਰਤੀ ਹੈ ਜਦ ਉਹਨੇ ਆਪਣੇ ਮੁਸਲਮਾਨੀ ਮਜ਼ਹਬ ਦਾ ਹੰਕਾਰ ਕੀਤਾ ਤਾਂ ਕਹਿੰਦੇ ਨੇ ਇਹ ਕਾਜ਼ੀ ਮੁਸਲਮਾਨ ਕਹਾਉਣਾ ਬਹੁਤ ਮੁਸ਼ਕਲ ਹੈ, ਕੋਈ ਸੌਖੀ ਜਿਹੀ ਗੱਲ ਨਹੀਂ ਮੁਸਲਮਾਨ ਕਹਾ ਲੈਣਾ ਆਪਣੇ ਆਪ ਨੂੰ। ਜਾਂ ਹੇਠ ਲਿਖੇ ਸਤਿਗੁਰੂ ਕਹਿੰਦੇ ਗੁਣਾਂ ਵਿੱਚ ਪੂਰਾ ਹੋਵੇ ਤਾਂ ਆਪਣੇ ਆਪ ਨੂੰ ਮੁਸਲਮਾਨ ਕਹਾਵੇ। ਜਿਵੇਂ ਆਪਾਂ ਵੀ ਆਪਣੇ ਆਪ ਨੂੰ ਕਹਾਉਣੇ ਸਿੱਖ, ਸਿੱਖ ਬਾਰੇ ਕਦੇ ਸੋਚਿਆ ਕਿ ਸਿੱਖ ਕਿੱਡੀ ਪਦਵੀ? ਸਿੱਖ ਦੀ ਤਾਂ ਪਦਵੀ ਬਹੁਤ ਵੱਡੀ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਜਾਏ ਪੜ੍ਹਤੇ ਆ। ਸਿੱਖ ਦਾ ਲਿਬਾਸ ਧਾਰ ਲੈਣਾ ਅਲੱਗ ਗੱਲ ਹੈ, ਸਿੱਖੀ ਨੂੰ ਕਮਾ ਲੈਣਾ ਉਸ ਤੋਂ ਵੱਡਾ। ਹੁਣ ਸਤਿਗੁਰੂ ਕਹਿੰਦੇ ਮੁਸਲਮਾਨ ਕਹਾਉਣ ਲਈ ਕਿਹੜੇ ਕਿਹੜੇ ਗੁਣਾਂ ਦੀ ਲੋੜ ਹੁੰਦੀ ਇਨਸਾਨ ਨੂੰ, ਮੁਸਲਮਾਨ ਨੂੰ? ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ। ਅਵਲ ਹੁੰਦਾ ਪਹਿਲੇ, ਪਹਿਲਾਂ ਕੀ ਕਰੇ? ਔਲ ਹੁੰਦਾ ਪੈਗੰਬਰਾਂ ਦੇ ਚਲਾਏ ਹੋਏ ਦੀਨ ਹੈ ਨਾ ਜਿਹੜਾ ਧਰਮ, ਉਹਨੂੰ ਮਿੱਠਾ ਕਰਕੇ ਮੰਨੇ, ਪੈਗੰਬਰਾਂ ਦੇ ਚਲਾਏ ਹੋਏ ਧਰਮ ਨੂੰ ਪਹਿਚਾਣੇ ਕਿ ਕੀ ਧਰਮ ਉਹਨਾਂ ਨੇ ਸਾਨੂੰ ਬਖਸ਼ਿਆ। ਫਿਰ ਜਿਨ੍ਹਾਂ ਫਕੀਰਾਂ ਨੇ ਮਾਨਾ ਤੋਂ ਭਾਵ ਹੰਕਾਰ ਨੂੰ ਮਸਕਲ ਮਾਂਜਿਆ, ਉਹਨਾਂ ਦੇ ਨਿਮਿੱਤ ਮਾਲ ਨੂੰ ਮੁਸਾਵੈ ਤੋਂ ਭਾਵ ਲੁਟਾਵੇ, ਉਹਨਾਂ ਦੇ ਨਿਮਿੱਤ ਲੋਕਾਂ ਨੂੰ ਲੰਗਰ ਖਵਾਵੇ, ਪ੍ਰਸ਼ਾਦ ਖਵਾਵੇ, ਫਿਰ ਉਹਨਾਂ ਦੇ ਨਿਮਿੱਤ ਕੋਈ ਲੰਗਰ ਵੀ ਲਾਵੇ, ਆਪਣੇ ਚਿੱਤ ਵਿੱਚੋਂ ਹੰਕਾਰ ਨੂੰ ਮਾਂਜਣਾ ਕਰੇ ਅਤੇ ਗਰੀਬਾਂ ਨੂੰ ਮਾਲ ਦੇਵੇ, ਲੁਟਾਵੇ, ਦਾਨੀ ਬਣਨਾ ਕਰੇ। ਤੂੰ ਕਦੇ ਦਾਨ ਕੀਤਾ? ਕਹਿੰਦਾ ਨਾ ਮਹਾਰਾਜ। ਕਹਿੰਦੇ ਜਿਹੜਾ ਬੰਦਾ ਦਾਨ ਲੈਣ ਗਿੱਜੇ ਉਹ ਦਾਨ ਨਹੀਂ ਕਰ ਸਕਦਾ, ਉਹਨੂੰ ਤਾਂ ਇਹੀ ਹੁੰਦਾ ਮੇਰੀ ਜੇਬ 'ਚ ਹੋਰ ਆ ਜਾਣ। ਉਹ ਉਹਨਾਂ ਨੂੰ ਘਟਾਉਣ ਨੂੰ ਨਹੀਂ ਚਾਹੁੰਦਾ ਵੀ ਨਾ ਘਟੇ। ਜਿਹੜਾ ਦਾਨੀ ਪੁਰਸ਼ ਆ ਉਹ ਜੇਬ 'ਚ ਨਹੀਂ ਰੱਖਦਾ, ਉਹ ਕਹਿੰਦਾ ਚੱਲ ਹੋਰ ਦਾਨ ਮਹਾਰਾਜ ਮੈਨੂੰ ਹੋਰ ਦਊਗਾ, ਦਾਨ ਹੀ ਕਰੀ ਜਾਂਦਾ। ਇਸ ਕਰਕੇ ਜਿਹੜੇ ਰੱਬ ਦੇ ਫਕੀਰ ਹੋਏ ਨੇ, ਵੱਡੇ ਵੱਡੇ ਪੀਰ ਹੋਏ ਨੇ ਤੇਰੇ, ਐਡੇ ਐਡੇ ਉੱਚੇ ਪੀਰ, ਉਹਨਾਂ ਨੇ ਆਪਣੇ ਮਨ ਨੂੰ ਮਾਂਜਿਆ, ਉਹਨਾਂ ਨੂੰ ਖੁਦਾ ਦੀ ਪ੍ਰਾਪਤੀ ਹੋਈ, ਤੂੰ ਉਹਨਾਂ ਪੀਰਾਂ ਦੇ ਸਦਕਾ ਕੋਈ ਉਹਨਾਂ ਦੇ ਨਿਮਿੱਤ ਕਦੇ ਗਰੀਬਾਂ ਨੂੰ ਕੋਈ ਰੋਟੀ ਖਵਾਈ ਹੈ? ਉਹਨਾਂ ਸਦਕਾ ਕਦੇ ਤੂੰ ਕਿਸੇ ਗਰੀਬ ਨੂੰ ਕੱਪੜਾ ਦਿੱਤਾ, ਕਦੇ ਕਿਸੇ ਦੀ ਮਦਦ ਕੀਤੀ ਹੋਵੇ? ਇਹ ਗੱਲ ਤੂੰ ਭੁੱਲ ਹੀ ਗਿਆ ਕਿ ਤੂੰ ਹੀ ਪੈਸਾ ਇਕੱਠਾ ਕਰ ਕਰਕੇ ਕਿੱਥੇ ਲੈ ਕੇ ਜਾਣਾ, ਇੱਥੇ ਹੀ ਛੱਡ ਜਾਣਾ ਸਾਰਾ, ਧਰਮ ਦਾ ਕੰਮ ਵੀ ਕਰਿਆ ਕਰ, ਅੱਗੇ ਬੀਜਣਾ, ਅੱਗੇ ਵਾਸਤੇ ਜਿਹੜਾ ਇੱਥੇ ਖਵਾਉਣਾ ਗਰੀਬਾਂ ਨੂੰ ਉਹ ਬੀਜਿਆ ਹਰਾ ਹੁੰਦਾ ਅੱਗੇ ਜਾ ਕੇ। ਇਹ ਤਾਂ ਕਈ ਜਾਣੇ ਮਰ ਕੇ ਜਦੋਂ ਮੁੜ ਕੇ ਆਏ ਨੇ ਉਹਨਾਂ ਨੇ ਇਹੀ ਗੱਲ ਦੱਸੀ ਆ ਕਿ ਅੱਗੇ ਮੈਨੂੰ ਮਿਲੇ ਹੀ ਨਹੀਂ ਖਾਣ ਨੂੰ। ਕਹਿੰਦਾ ਧਰਮ ਰਾਜਾ, ਕਹਿੰਦਾ ਉੱਥੇ ਕਦੇ ਕਿਸੇ ਨੂੰ ਪਾਣੀ ਪਿਆਇਆ, ਰੋਟੀ ਖਵਾਈ? ਕਹਿੰਦੇ ਨਾ ਜੀ। ਸੋ ਜਿਵੇਂ ਚੰਡੀਗੜ੍ਹ ਦੀ ਮਾਤਾ ਚੜ੍ਹਾਈ ਕਰ ਗਈ ਸੀ 34 ਸੈਕਟਰ 'ਚ, ਉਹ ਫਿਰ ਮੁੜ ਕੇ ਆਈ ਹੋਈ ਆ ਹੁਣ, ਉਹ ਕਹਿੰਦੀ ਮੈਨੂੰ ਰਾਜ ਨਾ ਪਾਣੀ ਨਾ ਰੋਟੀ ਕੱਖ ਨਾ ਦੇਣ, ਕਹਿੰਦੀ ਬੜਾ ਰੌਲਾ ਪਾਇਆ। ਜਦ ਕਹਿੰਦੀ ਮੇਰੇ ਮੂਹਰੇ ਪਾਣੀ ਰੱਖਿਆ, ਮੈਂ ਪਾਣੀ ਦਾ ਗਲਾਸ ਚੱਕਣ ਲੱਗੀ, ਉਹ ਗਲਾਸ ਹੀ ਉੱਡ ਗਿਆ ਉੱਥੋਂ, ਰੋਟੀ ਰੱਖਣ ਉਹ ਉੱਡ ਜੇ। ਧਰਮਰਾਜ ਨੂੰ ਕਹਿੰਦੀ ਮੈਨੂੰ ਇਹਨਾਂ ਨੇ ਨਾ ਪਾਣੀ ਨਾ ਰੋਟੀ। ਧਰਮਰਾਜ ਅੱਗੇ ਝਿੜਕ ਕੇ ਕਹਿੰਦਾ ਕਿਹੜਾ ਪਾਣੀ ਰੋਟੀ? ਕਦੇ ਕਿਸੇ ਨੂੰ ਪਾਣੀ ਪਿਆਇਆ ਮਾਈ? ਫਿਰ ਰੋਟੀ ਖਵਾਈ ਕਿਸੇ ਨੂੰ? ਬੀਜਿਆ ਹੈ ਨਹੀਂ, ਬੀਜਣ ਤੋਂ ਬਿਨਾਂ ਹੀ ਮੰਗੀ ਜਾਂਦੀ ਆਗ। ਉਹ ਜਿਹੜੇ ਬੈਂਕ 'ਚ ਛੱਡ ਆਈ ਪੈਸੇ, ਉਹ ਜਮ੍ਹਾਂ ਕਰਾ ਕੇ ਲੱਖਾਂ ਰੁਪਈਏ ਛੱਡ ਆਈ ਆ, ਉਹ ਹੁਣ ਕਿਹਦੇ ਕੰਮ ਆਉਣੇ? ਆਪ ਬੀਜ ਅਤੇ ਆਪੇ ਹੀ ਖਾਣਾ ਸੀ ਤੂੰ, ਆਪਣਾ ਹੱਥੀਂ ਆਪਣਾ ਕਾਰਜ ਸੰਵਾਰਨਾ ਸੀ। ਫਿਰ ਸਿੱਖਾਂ ਦੇ ਘਰੇ ਜਨਮ ਲੈ ਕੇ ਤੂੰ ਅੰਮ੍ਰਿਤ ਨਹੀਂ ਛਕਿਆ, ਆ ਗਈ ਬੇਅੰਮ੍ਰਿਤੀਆ ਇੱਥੇ ਹੋ ਕੇ, ਤਾਂ ਨਾ ਤੇਰਾ ਗੁਰੂ ਨਾ ਪੀਰ ਕੋਈ, ਹੁਣ ਤੇਰੀ ਰੱਖਿਆ ਕਿਹਨੇ ਕਰਨੀ ਹੈ? ਜਾ, ਤੇਰਾ ਹਾਲੇ ਸਮਾਂ ਨਹੀਂ ਹੋਇਆ, ਭਾਜਿਆ 15 ਸਾਲ ਬਾਕੀ ਨੇ, ਜਾ ਕੇ ਅੰਮ੍ਰਿਤ ਛੱਕ ਅਤੇ ਜਾ ਕੇ ਲੰਗਰ 'ਚ ਵਰਤਾਇਆ ਕਰ, ਕੁਛ ਆਪ ਵੀ ਹਿੱਸਾ ਪਾਇਆ ਕਰ, ਲੰਗਰ ਖਾ ਕੇ ਆ ਜਾਂਦੀ ਉੱਥੋਂ। ਲੰਗਰ ਖਾ ਲੈਂਦੀ ਪਰ ਤਦੇ ਲੰਗਰ ਕਦੇ ਕੀਤਾ ਹੀ, ਕਦੇ ਆਪ ਵਰਤਾਇਆ ਹੱਥਾਂ ਨਾਲ? ਐਂ ਬਹੁਤਿਆਂ ਨੂੰ ਝਿੜਕਾਂ ਪੈਂਦੀਆਂ, ਤਾਂ ਫਿਰ ਉੱਪਰੋਂ ਵਾਪਸ ਜਦੋਂ ਆਉਂਦੇ ਨੇ ਫਿਰ ਕਹਿੰਦੇ ਉੱਥੇ ਤਾਂ ਹੈਗਾ ਸਾਰਾ ਕੁਛ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਤੇ ਉਹੀ ਲਿਖਿਆ ਹੋਇਆ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਆਪਣੇ ਆਪ ਨੂੰ ਮੁਸਲਮਾਨ ਫੇਰ ਕਹਾਵੇ ਜੇ ਇਹ ਸਾਰੀਆਂ ਗੱਲਾਂ ਕਮਾਵੇ। ਹੋਰ ਕਹਿੰਦੇ ਨੇ ਹੋਏ ਮੁਸਲਿਮ ਦੀਨ ਮੁਹਾਣਾ ਮਰਨ ਜੀਵਨ ਕਾ ਭਰਮ ਚੁਕਾਵੈ। ਜੋ ਰੱਬ ਦੇ ਫਕੀਰ ਨੇ ਨਾ, ਦੀਨ ਮੁਹਾਣਾ, ਧਰਮ ਦੇ ਮਲਾਹ ਹੁੰਦੇ ਨੇ ਉਹ, ਰੱਬ ਦੇ ਸੰਤ ਮਹਾਤਮਾ ਪਿਆਰੇ ਫਕੀਰ ਫੱਕਰ ਪੀਰ ਜਿਹੜੇ ਹੁੰਦੇ ਨੇ, ਧਰਮ ਦੇ ਮਲਾਹ ਹੁੰਦੇ ਨੇ ਰੱਬ ਦੇ ਬੰਦੇ, ਉਹਨਾਂ ਦੇ ਵਿੱਚ ਮੁਸਲਿਮ ਤੋਂ ਭਾਵ ਇਸਤ ਹੋਵੇ ਟਿਕੇ, ਉਹਨਾਂ ਦੇ ਮੁਸਲਿਮ ਸਨਮੁਖ ਹੋਵੇ ਅਤੇ ਮਰਨ ਜੀਵਨ ਦਾ ਭਰਮ ਦੂਰ ਕਰੇ, ਇਉਂ ਨਿਸ਼ਚਾ ਕਰੇ ਕਿ ਨਾ ਕਿਸੇ ਜਨਮੈ ਨਾ ਕਿਸੇ ਮਰੈ ਆਪਣ ਚਲਤ ਆਪ ਹੀ ਕਰੈ। ਭਾਵ ਕਿ ਆਪਾਂ ਉਦਾਹਰਣ ਦਿੱਤੀ ਆਪਣੇ ਵੱਲੋਂ ਪੰਜਵੇਂ ਪਾਤਸ਼ਾਹ ਦੀ ਪੰਕਤੀ। ਫਿਰ ਅਗਲੀ ਗੱਲ, ਜੇ ਮੁਸਲਮਾਨ ਬਣਨਾ, ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ। ਪਰਮਾਤਮਾ ਦੀ ਆਗਿਆ ਨੂੰ ਸਿਰ ਉੱਤੇ ਮੰਨਣਾ ਕਰੇ ਅਤੇ ਕਰਤਾ ਪੁਰਖ ਨੂੰ ਮੰਨਣਾ ਕਰੇ, ਆਪਾ ਪਾ ਹੰਕਾਰ ਨੂੰ ਗਵਾ ਕੇ ਆਪਣੇ ਆਪ ਨੂੰ ਜੋ ਕਰਤਾ ਭੁਗਤਾ ਮੰਨੀ ਬੈਠਾ ਏ, ਇਹ ਆਪਾ ਭਾਅ ਖਤਮ ਕਰ। ਤਉ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਸਾਰਿਆਂ ਜੀਵਾਂ ਉੱਤੇ ਅਮਿਤ ਮਿਹਰ ਕਰਨ ਵਾਲਾ ਹੋਵੇ ਤਾਂ ਆਪਣੇ ਆਪ ਨੂੰ ਮੁਸਲਮਾਨ ਕਹਾਵੇ। ਮਿਹਰਮਤ ਜਿਵੇਂ ਆਉਂਦਾ ਤਰਸ ਪਿਆ, ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਮਿਹਰਾਮਤ ਮੰਮੇ ਸਿਹਾਰੀ ਹਾਹਾ ਰਾਰੇ ਕੰਨਾ ਮੰਮਾ ਤੱਤੇ ਸਿਹਾਰੀ ਮਿਹਰਾਮਤ। ਸਾਡੇ ਜਿਹੜੇ ਪਾਠ ਕਰਨ ਵਾਲੇ ਹੀ ਨੇ, ਇਹਨਾਂ ਨੇ ਗੁਰਦੁਆਰਿਆਂ 'ਚ ਬਹਿ ਕੇ ਜਿਨ੍ਹਾਂ ਨੇ ਸੰਥਿਆ ਨਹੀਂ ਲਈ, ਉਹ ਕਹਿੰਦੇ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਸਿਰੇ ਤੋਂ ਸਿਰੇ ਤੱਕ ਵੀ ਇਹੀ ਕਹੀ ਜਾਂਦੇ ਨੇ। ਉਹ ਬਥੇਰਾ ਉਹਨਾਂ ਨੂੰ ਕਿਹਾ ਤਰਸ ਪਿਆ ਮੈਂ ਰਹਿਮਤ ਨਹੀਂ ਮਿਹਰਾਮਤ ਹੈ। ਮੈਂ ਰਹਿਮਤ ਹੁੰਦੀ ਥੋੜ੍ਹੀ ਜਿਹੀ ਰਹਿਮਤ ਕੀਤੀ ਉਹਨਾਂ ਨੇ। ਗੁਰੂ ਸਾਹਿਬ ਨੇ ਜਿਹੜਾ ਅੱਖਰ ਲਿਖਿਆ ਮਿਹਰ ਅਮਿਤ, ਮਿਹਨਤੀ ਤੋਂ ਰਹਿਤ ਮਿਹਰ ਕਰਤੀ, ਮਿਹਰਾਮਤ ਇਕੱਠਾ ਕਰਤਾ, ਉਹਨਾਂ ਨੇ ਮਿਹਰਾਮਤ ਲਿਖਿਆ। ਇਹ ਮੈਂ ਰਹਿਮਤ ਹੋਈ ਕਹੀ ਜਾਂਦੇ ਨੇ, ਇਹ ਤਾਂ ਗੁਰੂ ਸਾਹਿਬ ਦੀ ਕਹੀ ਨੂੰ ਉਲਟਾਈ ਜਾਂਦੇ ਨੇ। ਇਸ ਕਰਕੇ ਪਾਠ ਜਿਹੜਾ ਇਹਨੂੰ ਸਮਝ ਕੇ ਮਿਹਰਮਤ, ਤਉ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ, ਤਾਂ ਮੁਸਲਮਾਨ ਕਹਾਉਂਦਾ ਸਹੀ। ਮਹੱਲਾ ਚੌਥਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਸਿੱਖਾਂ ਨੇ ਬੇਨਤੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਦੇ ਲੱਛਣ ਤਾਂ ਕਥਨ ਕੀਤੇ ਨੇ, ਪਰ ਉਹਨਾਂ ਨੇ ਹਿੰਦੂਆਂ ਦੇ ਤਾਂ ਦੱਸੇ ਹੀ ਨਹੀਂ। ਆਪ ਕਿਰਪਾ ਕਰਕੇ ਦੱਸੋ ਹਿੰਦੂਆਂ ਦੇ ਲੱਛਣ ਹੀ ਦੱਸੋ। ਤਾਂ ਪੰਚਮ ਪਾਤਸ਼ਾਹ ਨੇ ਕਿਹਾ ਭਾਈ ਗੁਰੂ ਰਾਮਦਾਸ ਮਹਾਰਾਜ ਨੇ ਹਿੰਦੂਆਂ ਦੇ ਲੱਛਣ ਕਹੇ ਨੇ, ਆਓ ਮੈਂ ਦੱਸਦਾ ਤੁਹਾਨੂੰ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ। ਮਹਾਰਾਜ ਕਹਿੰਦੇ ਹਿੰਦੂ ਸਿੱਖਾਂ ਪ੍ਰਤੀ ਸਾਂਝਾ ਉਪਦੇਸ਼ ਅਸੀਂ ਕਰਦੇ ਹਾਂ ਸਾਰਿਆਂ ਨੂੰ ਤੁਹਾਨੂੰ, ਕਿ ਕਾਮ ਕ੍ਰੋਧ ਝੂਠ ਨਿੰਦਾ ਇਹਨਾਂ ਨੂੰ ਪਰਹਰ ਤੋਂ ਭਾਵ ਤਿਆਗ ਕੇ ਨਾ, ਅਤੇ ਮਾਇਆ ਨੂੰ ਛੱਡ ਕੇ, ਉਹਦੇ ਹੰਕਾਰ ਨੂੰ ਵੀ ਚੱਕ ਦੇਵੇ, ਮਾਇਆ ਦੇ ਨੂੰ ਦੂਰ ਕਰ ਦੇਵੇ, ਤਾਂ ਆਪਣੇ ਆਪ ਨੂੰ ਕਹਾਵੇ ਕਿ ਮੈਂ ਸਿੱਖ ਹਾਂ ਹਿੰਦੂ ਹਾਂ, ਫਿਰ ਹੀ ਕਹਾ ਸਕਦਾ। ਤਾਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਕਹਿੰਦੇ ਕਾਮਦੇਵ ਨੂੰ ਤਿਆਗ ਕੇ, ਕਾਮਨੀ ਹੁੰਦੀ ਔਰਤ ਦੇ ਮੋਹ ਨੂੰ ਛੱਡ ਦੇਵੇ, ਤਾਂ ਅੰਜਨ ਜਿਹੜਾ ਹੈ ਮਾਇਆ ਦੇ ਵਿੱਚ ਰਹਿੰਦਾ ਹੋਇਆ ਹੀ ਨਿਰੰਜਨ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਇਹ ਜ਼ਿਆਦਾ ਹੀ ਕੁਛ ਲੰਪਟ ਹੋਇਆ ਬੈਠਾ। ਬਾਣੀ ਪੜ੍ਹਨ ਨੂੰ ਕਹਿ ਦਿਉ, ਨਾਮ ਜਪਣ ਨੂੰ ਕਹਿ ਦਿਉ, ਰਾਮ ਦਾ ਨਾਮ ਜਪਣ ਨੂੰ ਕਹਿ ਦਿਉ, ਉੱਥੇ ਹੀ ਠੁੱਸ ਹੋ ਜਾਂਦੇ ਨੇ, ਜਿਵੇਂ ਬਿਲਕੁਲ ਹੀ ਸਰੀਰ 'ਚੋਂ ਸੱਤਾ ਹੀ ਮੁੱਕ ਜਾਂਦੀ। ਅਤੇ ਜੇ ਕਹਿ ਦਿਉ ਕੋਈ ਮਾੜਾ ਕੰਮ ਕਰਨਾ, ਉੱਥੇ ਹੀ ਤਿਆਰ ਹੋ ਜਾਂਦੇ। ਫਿਰ ਤਾਂ ਭਾਵੇਂ ਰਾਤ ਨੂੰ ਜਗਾ ਲਓ ਮਾੜੇ ਪਾਸੇ ਨੂੰ ਜਾਣ ਲਈ, ਫਿਰ ਕਹਿੰਦੇ ਨਹੀਂ ਕਿ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਜੀ, ਬੜਾ ਔਖਾ ਜੀ, ਹੁਣ ਤੈਨੂੰ ਫੜ ਕੇ ਨਾ ਠਾਉਣ ਆਵੇ ਕੋਈ। ਇਸ ਕਰਕੇ ਕਹਿੰਦੇ ਮਾੜੇ ਕੰਮ ਨੂੰ ਕਿਵੇਂ ਉੱਠਦਾ ਹੁੰਦਾ? ਜਦੋਂ ਮਾੜੇ ਕੰਮ ਲਈ ਕਹੋ, ਬੁਰੇ ਕਾਮ ਕਹੋ ਉੱਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਵੇਲੇ ਪੈ ਪੈ ਸੌਂਦਾ ਚੰਗੀ ਤਰ੍ਹਾਂ, ਮਾੜੇ ਕੰਮ ਨੂੰ ਚੰਗਿਆਈ ਆਲਕ ਕਰੇ ਬੁਰੇ ਆਈ ਹੋਏ ਸ਼ੇਰ। ਚੰਗਿਆਈਆਂ ਕਰਨ ਵੇਲੇ ਆਲਸ ਕਰਦਾ ਅਤੇ ਬੁਰੇ ਕੰਮ ਨੂੰ ਸ਼ੇਰ ਬਣ ਜਾਂਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਹੈ ਨਾ ਵਿਕਾਰ ਨੇ, ਇਹ ਦੂਜੀਆਂ ਤੀਜੀਆਂ ਚੀਜ਼ਾਂ ਨੇ, ਜੇ ਇਹਨਾਂ ਨੂੰ ਛੱਡੇਗਾ, ਸੁਰਮਾ ਛੱਡ ਕਾਲਾ, ਕਾਲੀ ਹੁੰਦੀ ਮਾਇਆ ਅੰਜਨ, ਅਤੇ ਨਿਰ ਅੰਜਨ ਜੋ ਪਰਮਾਤਮਾ ਉਹਨੂੰ ਤਾਂ ਪ੍ਰਾਪਤ ਕਰ ਸਕਦਾ। ਇੱਥੇ ਕਿਹਾ ਬਗਾਨੀ ਔਰਤ ਵਾਸਤੇ ਮਹਾਰਾਜ ਨੇ, ਤਾਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਪਰ ਕਹਿੰਦੇ ਘਰ ਵਿੱਚ ਵੀ ਨੇ, ਵੀ ਆਪਣੇ ਘਰ ਹੀ ਬਹੁਤਾ ਪਿਆਰ ਪਾ ਕੇ ਬੈਠੇ ਰਹੋ, ਗੁਰਦੁਆਰੇ ਹੀ ਨਾ ਹੋ, ਮਾਇਆ ਵਿੱਚ ਫਸ ਕੇ ਬੈਠੇ ਰਹੋ। ਤਾਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ ਤਾਜ ਪਿਆਸ ਆਸ ਰਾਮ ਲਿਵ ਲਾਵੈ। ਕਹਿੰਦੇ ਮਾਨ ਅਭਿਮਾਨ ਜਿਹੜਾ ਅਤੇ ਮਾਨ ਅਪਮਾਨ ਸਾਰੇ, ਪੁੱਤਰ ਅਤੇ ਇਸਤਰੀ ਦੀ ਪ੍ਰੀਤੀ ਤਿਆਗਣਾ ਕਰੇ, ਠੀਕ ਆ, ਉਹ ਆਪੋ ਕਿਹੜਾ ਭੱਜ ਚੱਲੇ ਘਰੋਂ, ਗੁਰੂ ਘਰ ਵੀ ਆ ਜਾ, ਗੁਰੂ ਸਾਹਿਬ ਦੇ ਕੋਲ ਵੀ ਬਹਿ ਜਾ, ਕੋਈ ਕਥਾ ਕੀਰਤਨ ਵੱਲ ਵੀ ਧਿਆਨ ਕਰ ਲੈ, ਕੋਈ ਸਿਮਰਨ ਭਜਨ ਵੀ ਕਰ ਲੈ। ਪਦਾਰਥਾਂ ਦੇ ਖਾਣ ਪੀਣ ਦੀ ਪਿਆਸਾ ਲੱਗੀ ਰਹਿੰਦੀ ਹਰ ਟਾਈਮ, ਆਹ ਬਣਾ ਲਓ, ਆਹ ਖਾਵਾਂਗੇ, ਅੱਜ ਉਹ ਖਾਵਾਂਗੇ। ਪਾਰਟੀਆਂ ਹੀ ਉਡੀਕ ਰਹਿੰਦੇ ਵੀ ਕਦ ਪਾਰਟੀ ਹੋਣੀ, ਫਲਾਣੇ ਥਾਂ ਪਾਰਟੀ, ਜਿਉਂ ਪਾਰਟੀਆਂ ਤੁਰਦੇ ਨੇ, ਇਹ ਤਾਂ ਠੀਕ ਆ ਪਾਰਟੀਆਂ ਪਾਰਟੀਆਂ, ਫਿਰ ਇਹ ਪਾਰਟੀਆਂ ਨੇ ਜ਼ਿੰਦਗੀ ਖਰਾਬ ਕਰ ਦੇਣੀ। ਅਤੇ ਧਨ ਦੇ ਇਕੱਠਾ ਕਰਨ ਦੀ ਆਸਾ ਛੱਡ, ਇਹ ਤਾਂ ਸੁੱਤੇ ਸਿੱਧੇ ਆਈ ਜਾਣਾ। ਜਦੋਂ ਆਪਣੇ ਮਸਤਕ 'ਤੇ ਲਿਖਿਆ ਉਹ ਤਾਂ ਆ ਹੀ ਜਾਂਦਾ ਹੁੰਦਾ ਆਪਣੇ ਆਪ ਹੀ, ਇੱਧਰੋਂ ਨਹੀਂ ਆਇਆ ਉੱਧਰੋਂ, ਉੱਧਰੋਂ ਨਹੀਂ ਆਇਆ ਉੱਧਰੋਂ। ਜੇ ਕਰਮਾਂ 'ਚ ਗਰੀਬੀ ਲਿਖੀ ਹੋਈ ਆ, ਫਿਰ ਜਿੰਨਾ ਮਰਜ਼ੀ ਪੁੱਠੇ ਲਟਕ ਲਓ, ਕਰਜ਼ਾ ਭਾਵੇਂ ਬਾਹਰਲੇ ਮੁਲਕ 'ਚ ਆ ਗਏ ਹੈ ਤਾਂ ਫਿਰ ਵੀ ਕਰਜ਼ਾਈ ਆ। ਕਿਹੜਾ ਮੋਹਰ ਗਏ ਸਿਰ ਤੋਂ ਉੱਤਰ ਗਈ, ਬਿੱਲ ਤਾਂ ਉਹੀ ਤੁਰੇ ਆਉਂਦੇ ਨੇ, ਕਹਿੰਦੇ ਜੇਬ ਤਾਂ ਵੱਜਦੇ ਕੱਖ ਨਹੀਂ, ਫਿਰ ਕਿਹੜਾ ਮਹਾਰਾਜਾ ਬਣ ਗਿਆ। ਉੱਥੇ ਹੀ ਕਹਾਣੀ ਰਹਿੰਦੀ ਆ। ਮਸਤਕ 'ਤੇ ਲਿਖੇ ਹੋਏ ਤਾਂ ਯਕੀਨ ਹੀ ਨਹੀਂ ਕਰਦੇ ਕਿ ਮੱਥੇ 'ਤੇ ਜਿਹਦੇ ਮਸਤਕ 'ਤੇ ਰਾਜ ਲਿਖਿਆ ਉਹਨੂੰ ਜੰਗਲ ਸੁੱਟ ਦਿਓ, ਰਾਜ ਉੱਥੇ ਵੀ ਕਰੇਗਾ। ਜਦੋਂ ਅਸ ਰਾਜ ਰਾਜੇ ਨੂੰ ਕਿੰਨੇ ਸਾਲ ਤੱਕ ਇਹਦੇ ਪਿਤਾ ਨੇ ਭੋਰੇ 'ਚ ਰੱਖਿਆ ਸੀਗਾ, ਪਾਲਿਆ ਪੜੋਸਿਆ, ਵੱਡਾ ਹੋ ਗਿਆ। ਸੋ ਜਦੋਂ ਨਵੀਂ ਰਾਣੀ ਵਿਆਹ ਕੇ ਲਿਆਂਦੀ, ਉਦੋਂ ਅਸਰਾਜ ਨੇ ਬਾਹਰ ਨਿਕਲਣਾ ਸੀ ਭੋਰੇ ਤੋਂ। ਜੋਤਸ਼ੀਆਂ ਨੇ ਕਿੰਨੇ ਸਾਲ ਅੰਦਰ ਹੀ ਰੱਖਣਾ ਸੀ। ਬੜਾ ਸੋਹਣਾ, ਲੰਬਾ, ਲੰਝਾ, ਸੁਨੱਖਾ, 12 ਕੁ ਸਾਲ ਦਾ ਹੀ ਬਹੁਤ ਵੱਡਾ ਸੀ। ਉਸ ਵਕਤ ਰਾਣੀ ਦਾ ਮਨ ਖਰਾਬ ਹੋ ਗਿਆ, ਛੋਟੀ ਦਾ। ਉਹ ਵੀ ਛੋਟੀ ਉਮਰ ਦੀ ਸੀ, ਮਾੜਾ ਕਰਮ ਕਰਨ ਨੂੰ ਕਹਿਣ ਲੱਗੀ। ਇਹ ਨਾ ਮੰਨਿਆ, ਇਹ ਭਗਤ ਆਦਮੀ ਸੀ। ਰਾਜੇ ਨੂੰ ਕਹਿਣ ਲੱਗੀ, ਮੈਂ ਮਿਲਣ ਕਾਹਦਾ ਗਈ, ਆਪੇ ਹੀ ਕੱਪੜੇ ਕੁੱਪੜੇ ਜੇ ਪਾੜ ਲਏ, ਮੇਰੀ ਇੱਜ਼ਤ ਨੂੰ ਪੈ ਗਿਆ, ਐਂ ਹੋ ਗਿਆ। ਰਾਜੇ ਨੇ ਵੀ ਉਸ ਵਕਤ ਰਾਣੀ ਦੀ ਗੱਲ ਸੁਣੀ, ਵਜ਼ੀਰ ਨੂੰ ਕਹਿੰਦਾ ਇਹਨੂੰ ਬਾਹਰ ਜਾ ਕੇ ਜੰਗਲ 'ਚ ਮਾਰ ਦਿਓ, ਅਜੇ ਪੁੱਤ ਦੀ ਲੋੜ ਨਹੀਂ ਮੈਨੂੰ। ਵਜ਼ੀਰ ਨੂੰ ਸਾਰੀ ਗੱਲ ਦਾ ਪਤਾ, ਵਜ਼ੀਰ ਸਿਆਣਾ। ਵਜ਼ੀਰ ਨੇ ਦੋ ਜਲਾਦਾਂ ਨੂੰ ਕਿਹਾ ਇਹਨੂੰ ਜੰਗਲ 'ਚ ਲੈ ਜਾਓ। ਰਾਜੇ ਨੇ ਕਿਹਾ ਕਿ ਮੈਨੂੰ ਇਹਦਾ ਇੱਕ ਅੰਗ ਲਿਆ ਕੇ ਦਿਖਾ ਦਿਓ। ਕਹਿੰਦੇ ਇਹਦਾ ਇੱਕ ਗੁੱਟ ਵੱਢ ਲਿਆਇਓ, ਇਹਨੂੰ ਵਿਚਾਰੇ ਨੂੰ ਕਾਹਨੂੰ ਮਾਰਨਾ, ਇੰਨਾ ਭਲਾ ਬੱਚਾ ਅਸੀਂ ਤਾਂ ਆਪ ਪਾਲਿਆ, ਇਹ ਹੈ ਜਿਹਾ ਕਿੱਥੇ ਵਿਕਾਰੀ। ਕਹਿੰਦੇ ਉੱਥੇ ਕਿਤੇ ਸੁੱਕਾ ਜਿਹਾ ਖੂਹ ਖਾ ਜਿਹਾ ਦੇਖ ਲਓ, ਸਿੱੜ ਦਿਓ ਜੇ ਆਪੇ ਬਚ ਬੋਜੂ, ਜੇ ਕੋਈ ਬਚਾ ਲਊਗਾ। ਉੱਥੇ ਇੱਕ ਗੁੱਟ ਵੱਢ ਕੇ ਲਿਆ ਕੇ ਰਾਣੀ ਨੂੰ ਦਿਖਾਤਾ, ਰਾਣੀ ਖੁਸ਼ ਹੋ ਗਈ, ਕੱਪੜੇ ਖੂਨ ਨਾਲ ਲਬੇੜ ਕੇ ਦਿਖਾਤੇ ਲਿਆ ਕੇ, ਹਾਂਜੀ ਵੱਢੇ ਆਉਂਦਾ ਜੀ। ਉੱਥੋਂ ਕਿਤੇ ਵਣਜਾਰਿਆਂ ਦਾ ਟੋਲਾ ਲੰਘਿਆ ਜਾਂਦਾ ਸੀ, ਉਹਨਾਂ ਨੇ ਜਦ ਖੂਹ 'ਚੋਂ ਕੋਸ਼ਿਸ਼ ਕੀਤੀ ਪਾਣੀ ਪੀਏ, ਤਾਂ ਵਿੱਚ ਖੂਹ ਪਾਣੀ ਤਾਂ ਹੈ ਨਾ, ਇਹ ਕਹੇ ਬਚਾਓ ਬਚਾਓ, ਉਹਨਾਂ ਨੇ ਰੱਸਾ ਪਾ ਕੇ ਖਿੱਚ ਲਿਆ, ਪਾ ਕੇ ਖਿੱਚਿਆ ਤਾਂ ਸਾਰੀ ਗੱਲ ਪੁੱਛੀ ਵੀ ਨਾ। ਕਹਿੰਦੇ ਵੀ ਮੈਨੂੰ ਇੱਥੇ ਚੋਰ ਸਿੱਟ ਗਿਆ, ਸਿੱਟ ਚਲੋ। ਉਸ ਵਕਤ ਇਸ ਨੇ ਜਾ ਕਰਕੇ ਧੋਬੀ ਨੂੰ ਵੇਚਤਾ ਇਹਨਾਂ ਨੇ, ਧੋਬੀ ਨੇ ਗਾਹਾਂ ਕੱਪੜੇ ਧੋਣ ਨੂੰ ਰੱਖ ਲਿਆ, ਵੀ ਚੱਲ ਮੁੰਡਾ ਲੱਭ ਗਿਆ ਵਧੀਆ। ਉਦੋਂ ਰਾਜਿਆਂ ਦੇ ਸ਼ਹਿਰਾਂ ਵਿੱਚ ਦਰਵਾਜ਼ੇ ਹੁੰਦੇ ਸੀ, ਰਾਤ ਨੂੰ ਦਰਵਾਜ਼ੇ ਬੰਦ ਕਰ ਦਿੰਦੇ ਹੁੰਦੇ ਸੀ। ਕਹਿੰਦੇ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਆਊ, ਕਿਉਂਕਿ ਰਾਜਾ ਰਾਤ ਨੂੰ ਚੜ੍ਹਾਈ ਕਰ ਗਿਆ, ਵਜ਼ੀਰ ਕਹਿੰਦੇ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਆ ਕੇ ਦਰਵਾਜ਼ਾ ਜਿਹਦਾ ਹੱਥ ਲੱਗਦਿਆਂ ਜਿੰਦੇ ਖੁੱਲ ਜਾਣਗੇ ਉਹਨੂੰ ਆਪਾਂ ਬਣਾ ਦਾਂਗੇ। ਇਹ ਸਾਰਿਆਂ ਨਾਲੋਂ ਪਹਿਲਾਂ ਕਿਤੇ ਕੱਪੜੇ ਲੈ ਕੇ ਜਾਣੇ ਸੀ, ਜਦ ਆ ਕੇ ਜਿੰਦੇ ਨੂੰ ਉਹ ਟੁੰਡ ਜਿਹਾ ਲਾਇਆ, ਅਜੇ ਤਾਂ ਲੱਗਿਆ ਵੀ ਜਿੰਦਾ ਲੱਗਿਆ ਹੋਇਆ, ਉਹ ਜਿੰਦਾ ਆਪੇ ਹੀ ਖੁੱਲ੍ਹ ਗਿਆ। ਖੁੱਲ੍ਹ ਗਿਆ ਤਾਂ ਸਾਰਿਆਂ ਨੇ ਫੜ ਕੇ ਇਹਨੂੰ ਲੈ ਗਏ, ਇਸ਼ਨਾਨ ਕਰਾ ਕੇ ਸ਼ਾਹੀ ਪਛਾਕੇ ਪਾ ਕੇ ਰਾਜਗੱਦੀ 'ਤੇ ਬਿਠਾ ਤਾ। ਇਹਨੇ ਬੜਾ ਧਰਮ ਦਾ ਰਾਜ ਕੀਤਾ। ਜਦੋਂ ਇਹਦੇ ਪਿਤਾ ਦੇ ਰਾਜ ਵਿੱਚ ਕਾਲ ਪੈ ਗਿਆ, ਤਾਂ ਉੱਥੇ ਇਹਨੇ ਕਣਕ ਭੇਜੀ, ਚੌਲ ਭੇਜੇ। ਉਹ ਕਹਿੰਦਾ ਬੜਾ ਧਰਮਾਤਮਾ ਰਾਜਾ ਬਈ। ਉਸ ਵਕਤ ਜਦੋਂ ਗਵਾਂਢੀ ਰਾਜਾ ਇੱਕ ਹੋਰ ਸੀ, ਉਹਦੀ ਵੀ ਮਦਦ ਕੀਤੀ ਇਹਨੇ ਬੜੀ। ਉਹਨੇ ਆਪਣੀ ਲੜਕੀ ਇਹਦੇ ਨਾਲ ਵਿਆਹ 'ਤੇ, ਕੋਈ ਇੱਕ ਲੜਕੀ ਸੀ, ਲੜਕਾ ਹੈ ਨਹੀਂ, ਉਹ ਰਾਜ ਇਹਨੂੰ ਦੇ ਤਾ, ਦੋ ਰਾਜ ਹੋ ਗਏ। ਜਦੋਂ ਇਹਦੇ ਪਿਤਾ ਨੂੰ ਅਸਲੀਅਤ ਦੱਸੀ, ਵਜ਼ੀਰ ਨੇ ਵੀ ਉਹੀ ਆ ਤੇਰਾ ਪੁੱਤ, ਕਿਉਂਕਿ ਹੁਣ ਇਕੱਲਾ ਇਕੱਲਾ ਸੀ, ਪਿਓ ਬੁੜਾ ਹੋ ਗਿਆ। ਉਹ ਬੜੇ ਬੈਂਡ ਬਾਜੇ ਸਤਿਕਾਰ ਨਾਲ ਲਿਆ ਕੇ ਉਹਨੇ ਉਹ ਵੀ ਰਾਜ ਦੇ ਤਾ। ਤਿੰਨ ਰਾਜ ਇਕੱਠੇ ਮਿਲੇ ਇਹਨੂੰ। ਜੇ ਮਸਤਕ 'ਤੇ ਲਿਖਿਆ ਹੋਵੇ ਰਾਜ ਤਾਂ ਮਿਲਦਾ ਹੈ ਰਾਜ, ਜੇ ਮਸਤਕ 'ਤੇ ਲਿਖੀ ਕੰਗਾਲੀ ਤਾਂ ਮਿਲਦੀ ਹੈ ਕੰਗਾਲੀ, ਉਹ ਹੀ ਮਿਲਦੀ, ਜਿੱਥੇ ਮਰਜ਼ੀ ਦੌੜ ਲਓ, ਭੱਜ ਲਓ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇੰਨਾ ਜ਼ਿਆਦਾ ਉੱਧਰ ਨੂੰ ਨਾ ਜਾਓ, ਆਰਾਮ ਲਿਵ ਲਾਵੈ, ਪਰਮਾਤਮਾ ਦਾ ਨਾਮ ਜਪਣ ਵਾਲੇ ਪਾਸੇ ਨੂੰ ਜ਼ਿਆਦਾ ਧਿਆਨ ਦਿਓ। ਧਨ ਇਕੱਠਾ ਕਰਨ ਦੀ ਆਸਾ ਤਿਆਗ ਕੇ ਰਾਮ ਨਾਮ ਨਾਲ ਲਿਵ ਲਾਉਣੀ ਬਿਰਤੀ ਲਾਵੇ, ਤਾਂ ਆਪਣੇ ਆਪ ਨੂੰ ਹਿੰਦੂ ਕਹਾ ਸਕਦਾ, ਤਾਂ ਉਹ ਸਿੱਖ ਕਹਾ ਸਕਦਾ ਆਪਣੇ ਆਪ ਨੂੰ, ਜੇ ਪਰਮਾਤਮਾ ਦੇ ਨਾਮ ਵਿੱਚ ਚਿੱਤ ਜੋੜੇ ਤਾਂ। ਨਾਨਕ ਸਾਚਾ ਮਨ ਵਸੈ, ਸੱਚ ਸ਼ਬਦ ਹਰ ਨਾਮ ਸਮਾਵੈ। ਮਹਾਰਾਜ ਕਥਨ ਕਰਦੇ, ਜੇ ਸੱਚਾ ਨਾਮ ਮਨ ਵਿੱਚ ਵਸ ਜਾਵੇ ਤਾਂ ਸੱਚੇ ਗੁਰੂ ਉਪਦੇਸ਼ ਦੁਆਰਾ ਫਿਰ ਹਰੀ ਜੋ ਨਾਮੀ ਹੈ ਨਾ, ਜਿਹਦਾ ਨਾਮ ਹੈ ਹਰੀ ਪਰਮਾਤਮਾ, ਉਹਦੇ ਵਿੱਚ ਹੀ ਜੀਵ ਸਮਾ ਜਾਂਦਾ। ਪੌੜੀ ਰਾਜੇ ਰਈਅਤ ਸਿੱਖਦਾਰ, ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ। ਪੌੜੀ ਪਹਿਲੇ ਪਾਤਸ਼ਾਹ ਦੀ, ਫਿਰ ਪਹਿਲੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਬੜੇ ਬੜੇ ਰਾਜੇ ਹੋਏ ਨੇ, ਫਿਰ ਉਹਨਾਂ ਦੀ ਰਈਅਤ ਹੁੰਦੀ, ਪਰਜਾ ਹੋਈ ਆ। ਸਿੱਖਦਾਰ ਹੁੰਦੇ ਥਾਣੇਦਾਰ ਹੋਏ ਨੇ, ਚੌਧਰੀ ਹੋਏ ਨੇ, ਨੰਬੜਦਾਰ ਹੋਏ ਨੇ, ਇਹਨਾਂ ਵਿੱਚੋਂ ਕਿਸੇ ਨੇ ਵੀ ਨਹੀਂ ਰਹਿਣਾ। ਬੜੇ ਬੜੇ ਜਿਹੜੇ ਹੱਟ ਨੇ, ਪੱਟਣ ਨੇ, ਸ਼ਹਿਰ ਬਾਜ਼ਾਰ ਨੇ, ਸਾਰੇ ਹੁਕਮੀ ਦੇ ਹੁਕਮ ਨਾਲ ਢਹਿ ਜਾਣੇ ਨੇ, ਇੱਥੇ ਕੁਛ ਨਹੀਂ ਰਹਿਣਾ ਕਹਿੰਦੇ। ਭਾਵ ਉਹਨੂੰ ਸਾਰੇ ਸਾਂਝੇ ਉਪਦੇਸ਼ ਕਰਦੇ ਕਿ ਇਹ ਚੀਜ਼ਾਂ ਕਿਤੇ ਰਹਿੰਦੀਆਂ ਪੱਕੀਆਂ, ਕਿੱਥੇ ਰਾਜੇ ਹੁਣ ਅੱਜ ਕੱਲ੍ਹ, ਕਿੱਥੇ ਉਹਨਾਂ ਦੀ ਪਰਜਾ, ਕਿੱਥੇ ਉਹਨਾਂ ਦੇ ਗਏ ਰਾਜ ਹੁਣ। ਪੱਕੇ ਬੰਕ ਦੁਆਰ ਮੂਰਖ ਜਾਣਾ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ। ਮਹਾਰਾਜ ਕਹਿੰਦੇ ਨੇ ਬੜੇ ਬੜੇ ਪੱਕੇ ਬੰਕ ਸੁੰਦਰ ਦਰਵਾਜ਼ਿਆਂ ਨੂੰ ਮੂਰਖ ਪੁਰਸ਼ ਆਪਣੇ ਕਰਕੇ ਜਾਣਦਾ, ਇਹ ਸਾਡਾ ਪੱਕਾ ਹੈ, ਸਾਡਾ ਪੱਕਾ ਹੈ, ਹਰੇਕ ਚੀਜ਼ ਪੱਕੀ ਸਮਝਦਾ ਆਪਣੀ। ਜੋ ਭੰਡਾਰੇ ਖਜ਼ਾਨੇ ਧਨ ਨਾਲ ਭਰੇ ਹੋਏ ਨੇ, ਉਹ ਵੀ ਇੱਕ ਛਿਨ ਵਿੱਚ ਹੀ ਰੀਤੇ ਹੋ ਜਾਣੇ, ਰੀਤੇ ਮਤਲਬ ਖਾਲੀ ਹੋ ਜਾਣੇ ਆ, ਪਤਾ ਹੀ ਨਹੀਂ ਲੱਗਣਾ। ਜਦੋਂ ਜਾ ਕੇ ਦੂਜੇ ਕਬਜ਼ਾ ਕਰਦੇ ਨੇ, ਉਦੋਂ ਲੱਭਦਾ ਕਿੱਥੇ ਰਾਜਾ ਕਿੱਧਰ ਗਿਆ, ਸਭ ਕੁਛ ਮੁੱਕ ਜਾਂਦਾ, ਰਹਿੰਦਾ ਹੀ ਕੱਖ ਨਹੀਂ। ਜਦ ਮਹਾਰਾਜ ਦਸਵੇਂ ਪਾਤਸ਼ਾਹ ਨੇ ਪਹਾੜੀ ਰਾਜਿਆਂ ਨੂੰ ਕਿਹਾ, ਤੁਸੀਂ ਵੀ ਅਸੀਂ ਅੰਮ੍ਰਿਤ ਤਿਆਰ ਕੀਤਾ, ਤੁਸੀਂ ਸਾਰੇ ਰਾਜੇ ਅੰਮ੍ਰਿਤ ਛਕ ਲਓ, ਫਿਰ ਤੁਹਾਡੀ ਤਾਕਤ ਬਹੁਤ ਵੱਧ ਜਾਣੀ ਹੈ, ਫਿਰ ਨਰੰਗੇ ਨਾਲ ਲੜ ਕੇ ਤੁਸੀਂ ਹਿੰਦੁਸਤਾਨ ਸਾਰਾ ਜਿੱਤ ਕੇ ਅਤੇ ਕਬਜ਼ਾ ਕਰਕੇ ਰਾਜ ਤੁਸੀਂ ਕਰਿਓ, ਅਸੀਂ ਰਾਜ ਰੂਈ ਨਹੀਂ ਕਰਨਾ, ਅਸੀਂ ਤਾਂ ਸਿਰਫ ਭਗਤੀ ਕਰਾਉਣਾ ਹੈ। ਕਹਿੰਦੇ ਜੀ ਅੰਮ੍ਰਿਤ ਤਾਂ ਛਕ ਲੈਂਦੇ ਹਾਂ, ਇਹ ਤਾਂ ਗੱਲ ਤੁਹਾਡੀ ਸਹੀ ਹੈ। ਮੀਟਿੰਗ ਹੋਈ ਸੀ ਮਹਾਰਾਜ ਦੀ ਰਵਾਲਸਰ ਸਾਰੇ ਰਾਜਿਆਂ ਨਾਲ, ਮਹਾਰਾਜ ਤਾਂ ਬਹੁਤ ਉਹਨਾਂ ਦਾ ਪ੍ਰੇਮ ਕਰਦੇ ਸੀ, ਭਾਵਨਾ ਕਰਦੇ, ਚਲੋ ਬਈ ਸਾਡੇ ਮੁਲਕ ਦੇ ਰਾਜੇ ਆ, ਛੇਵਿਆਂ ਨੇ ਵੀ ਇਹਨਾਂ ਦੇ ਵੱਡਿਆਂ ਨੂੰ ਛੁਡਾਇਆ ਸੀ, ਪਿਆਰ ਨਾਲ ਹੀ ਛੁਡਾਇਆ ਸੀ, ਇਹਨਾਂ ਨੂੰ ਵੀ ਕਿਹਾ ਤੁਸੀਂ ਅੰਮ੍ਰਿਤ ਛਕ ਲਓ, ਦੇਖੋ ਕੇਸ ਰੱਖ ਲਓ, ਰਾਮ ਚੰਦਰ ਕ੍ਰਿਸ਼ਨ ਜੀ ਦੇ ਸਾਰਿਆਂ ਦੇਵੀਆਂ ਦੇ ਕੇਸ ਰੱਖੇ ਹੁੰਦੇ ਸੀ ਪਹਿਲਾਂ, ਤੁਸੀਂ ਵੀ ਰੱਖਿਆ ਕਰੋ, ਕਛਹਿਰਾ ਪਾਓ। ਕਛਹਿਰਾ ਪੁਰਾਣੇ ਟਾਈਮ ਤੋਂ ਚੱਲਿਆ ਆ ਰਿਹਾ, ਕਛਹਿਰਾ ਰਾਮ ਚੰਦਰ ਜੀ ਨੇ ਪਾਇਆ, ਪਿਛਲੇ ਯੁੱਗਾਂ 'ਚ ਪਾਇਆ, ਹਨੂੰਮਾਨ ਜੀ ਨੇ ਪਾਇਆ। ਆਹ ਪਿਛਲੇ ਸਮੇਂ ਦੇ ਵਿੱਚ ਸਾਰਾ ਕੁਛ, ਸਾਰੀਆਂ ਚੀਜ਼ਾਂ ਹੀ ਇਹ ਦਿੱਤੀਆਂ ਸੀ, ਤੁਸੀਂ ਵੀ ਅੰਮ੍ਰਿਤ ਛਕ ਕੇ ਸਾਡੇ ਨਾਲ ਰਲ ਜਾਓ, ਸਾਰੇ ਜਾਣੇ ਹਿੰਦੁਸਤਾਨ ਦੀ ਤਾਕਤ ਵੱਧ ਜਾਏਗੀ। ਕਹਿੰਦੇ ਜੀ ਅੰਮ੍ਰਿਤ ਤਾਂ ਬੇਸ਼ੱਕ ਛਕਾ ਦਿਓ, ਉਹ ਤਾਂ ਛਕ ਲੈਂਦੇ ਹਾਂ, ਪਰ ਅਸੀਂ ਆਹ ਸਿਰ ਤੋਂ ਜਿਹੜੀ ਆਹ ਪਗੜੀ ਜੀ ਰੱਖਦੇ ਹਾਂ ਹੋਰ ਢੰਗ ਦੀ, ਅਤੇ ਆਹ ਧੋਤੀ ਜੀ ਬੰਦ, ਇਹ ਨਹੀਂ ਅਸੀਂ ਲਾਹ ਸਕਦੇ। ਉਹ ਮਹਾਰਾਜ ਕਹਿੰਦੇ ਇਹਨੂੰ ਕੀ ਧੋਤੀ, ਧੋਤੀ ਤੁਸੀਂ ਕੀ ਕਰਨੀ ਆ, ਤੁਸੀਂ ਆਪਣਾ ਕਛਹਿਰਾ ਪਾ ਕੇ ਅਤੇ ਬੇਸ਼ੱਕ ਉੱਪਰ ਦੀ ਪਜਾਮਾ ਪਾਓ, ਘੁੱਟਵਾਂ ਪਜਾਮਾ ਪਾਓ, ਰਾਜਾਂ ਵਾਲੀ ਪੁਸ਼ਾਕ ਪਾਓ, ਪੱਗ ਤੁਸੀਂ ਸਿਰ 'ਤੇ ਬੰਨੀ ਆ, ਤਲਵਾਰ ਹਰ ਟਾਈਮ ਕੋਲ ਰੱਖਦੇ ਹੋ, ਅਤੇ ਤੁਸੀਂ ਜੇ ਬਣ ਜਾਓ ਰੱਬ ਦੀ ਫੌਜ ਵਿੱਚ ਰਲ ਜਾਓ, ਤਾਂ ਸਾਰੇ ਆਪਾਂ 22 ਪਹਾੜੀ ਰਾਜੇ ਇਕੱਠੇ ਹੋ ਕੇ ਸਾਡੇ ਸਮੇਤ ਆਪਾਂ ਨਰੰਗੇ ਨੂੰ ਦੜਾ ਦਿਆਂਗੇ ਇੱਥੋਂ, ਤੁਰਕਾਂ ਨੂੰ ਕੱਢ ਕੇ ਆਪਾਂ ਹਿੰਦੁਸਤਾਨ ਨੂੰ ਆਜ਼ਾਦ ਕਰਾ ਲਈਏ। ਮੰਨੇ ਹੀ ਨਹੀਂ, ਜ਼ੋਰ ਲਾ ਹਟੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਲਟੀਆਂ ਤੁਰਕਾਂ ਨਾਲ ਲੜ ਕੇ ਜੰਗਾਂ ਕੀਤੀਆਂ। ਮਹਾਰਾਜ ਕਹਿੰਦੇ ਜਾਓ ਜਾਓ, ਅਸੀਂ ਤਾਂ ਤੁਹਾਡਾ ਭਲਾ ਕਰਦੇ ਸੀ, ਅਸੀਂ ਤਾਂ ਤੁਹਾਨੂੰ ਬਹੁਤ ਕੁਛ ਦੇਣ ਲੱਗੇ ਸੀ, ਜਾਓ ਤੁਹਾਡੇ ਕਰਮਾਂ 'ਚ ਕੱਖ ਨਹੀਂ, ਕੰਗਾਲ ਹੋ ਜਾਓਗੇ, ਇੱਕ ਦਿਨ ਮੰਗ ਕੇ ਰੋਟੀ ਖਾਓਗੇ ਸਾਰੇ, ਤੁਹਾਡੀਆਂ ਕੋਲਾਂ ਮੰਗਤੀਆਂ ਬਣ ਜਾਣਗੀਆਂ। ਅੱਜ ਜੇ ਜਾ ਕੇ ਦੇਖ ਲਓ, ਭਾਵੇਂ ਉਹਨਾਂ ਦੇ ਕੋਲਾਂ ਮੰਗਤੇ ਬਣੇ ਹੋਏ ਨੇ, ਜਿਹੜੀਆਂ ਦਸਵੇਂ ਪਾਤਸ਼ਾਹ ਨੇ ਸ੍ਰੀ ਸਾਹਿਬਾਂ ਦਿੱਤੀਆਂ, ਢਾਲਾਂ ਢੋਲਾਂ ਦਿੱਤੀਆਂ ਸੀ, ਉਹ ਵੇਚ ਵੂਚ ਕੇ ਹੁਣ ਉਹਦਾ ਗੁਜ਼ਾਰਾ ਕਰਦੇ ਨੇ, ਗੋਹਾ ਪਾਸਦੇ ਫਿਰਦੇ ਆ, ਹੁਣ ਨਿੱਕੀ ਨਿੱਕੀ ਝੋਂਪੜੀਆਂ 'ਚ ਰਹਿੰਦੇ ਕਈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਇੱਕ ਦਿਨ ਖਜ਼ਾਨੇ ਖਾਲੀ ਹੋ ਜਾਂਦੇ ਨੇ, ਇਹ ਦਰਵਾਜ਼ੇ ਢਹਿ ਜਾਂਦੇ ਨੇ, ਇਹਨਾਂ ਉੱਤੇ ਯਕੀਨ ਨਾ ਕਰੋ, ਮਾਇਆ ਹੈ, ਮਾਇਆ ਜਦੋਂ ਮਰਜ਼ੀ ਆ ਸਕਦੀ, ਜਦੋਂ ਮਰਜ਼ੀ ਜਾ ਸਕਦੀ, ਰਾਜ ਮਰਜ਼ੀ ਜਦੋਂ ਜਾ ਸਕਦਾ, ਕੱਖ ਨਹੀਂ ਰਹਿੰਦਾ। ਤਾਜੀ ਰੱਥ ਤੁਖਾਰ ਹਾਥੀ ਪੱਖਰੇ, ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ। ਤਾਜੀ ਹੁੰਦੇ ਨੇ ਘੋੜੇ, ਪੱਖਰੇ ਹੁੰਦੇ ਨੇ ਕਾਠੀਆਂ ਵਾਲੇ, ਰੱਥ ਤੁਖਾਰ ਹੁੰਦੇ ਨੇ ਊਠ, ਪੱਖਰੇ ਤੋਂ ਭਾਵ ਪਲਾਣਾ ਵਾਲੇ, ਹਾਥੀ ਪੱਖਰੇ ਹੁੰਦੇ ਅੰਬਾਰੀਆਂ ਵਾਲੇ ਹਾਥੀ, ਸੋਹਣੇ ਸੋਹਣੇ ਬਾਗ ਮਿਲਖ ਜਗੀਰਾਂ, ਚੰਗੇ ਚੰਗੇ ਘਰ, ਕਲਬੂਤੀ ਬਾਰ ਹੁੰਦੇ ਦਰਵਾਜ਼ੇ, ਕਢਾਈਆਂ ਵਾਲੇ ਮੋਰ ਤਿੱਤਰ ਛਾਪੇ ਹੁੰਦੇ ਉਹਨਾਂ 'ਤੇ, ਇਹ ਦਰਵਾਜ਼ੇ ਜਿਹੜੇ ਇਹ ਅੰਤ ਨੂੰ ਕਿੱਥੇ ਸੀ ਆਪਣੇ ਸਿਆਣੇ ਜਾਣਗੇ, ਸੇ ਉਹ ਸਮੂਹ ਪਦਾਰਥ ਜਿਹੜੇ ਆਪਣੇ ਕਿੱਥੇ ਰਹਿਣਗੇ, ਕੱਖ ਵੀ ਨਹੀਂ ਰਹਿਣਾ। ਆ ਜਾਓ ਦੇਖ ਲਓ ਪੁਰਾਣੇ ਰਾਜਿਆਂ ਦੇ ਕਿਲੇ ਪਏ ਨਾ ਢੱਠੇ, ਕਿੱਥੇ ਉਹ ਰਾਜਾ ਕਿੱਥੇ ਗਿਆ, ਵੀ ਆਪਣੀ ਫੌਜ ਸਮੇਤ ਕਿੱਧਰ ਗਿਆ, ਹੁਣ ਤਾਂ ਇਕੱਲਾ ਕਿਲਾ ਹੀ ਖੜਾ, ਲੋਕ ਕਿਲੇ ਦੇਖਦੇ, ਬਸ ਆਹ ਕਿਲਾ ਫਲਾਨੇ ਰਾਜੇ ਦਾ, ਢੱਠੇ ਕਿਲੇ ਪਏ ਨੇ, ਸਭ ਕੁਝ ਢੱਠਿਆ ਪਿਆ। ਤੰਬੂ ਪਲੰਘ ਨਿਵਾਰ ਸਰਾਏ 'ਚ ਲਾਲਤੀ, ਨਾਨਕ ਸੱਚ ਦਾਤਾਰ ਸਿਨਾਖਤ ਕੁਦਰਤੀ। ਮਹਾਰਾਜ ਕਹਿੰਦੇ ਤੰਬੂ ਹੁੰਦੇ ਨੇ ਜਿਹੜੇ ਲਾਉਂਦੇ ਰਾਜੇ, ਬੜੇ ਬੜੇ ਮਹਿੰਗੇ, ਨਵਾਰੀ ਪਲੰਘ ਉਹਨਾਂ ਹੀਰੇ ਜਿਹੜੇ, ਲਾਲਤੀ ਹੁੰਦਾ ਅਤਲਸਾਂ ਦੀਆਂ ਕਨਾਤਾਂ, ਲਾਲਤੀ ਹੁੰਦਾ ਸੁੰਦਰ ਕਨਾਤਾਂ, ਇਹ ਵੀ ਕਿੱਥੇ ਰਹਿ ਜਾਣਗੀਆਂ, ਫਿਰ ਇਹ ਵੀ ਤਾਂ ਸਾਰੀਆਂ ਖਤਮ ਹੀ ਹੋ ਜਾਣਗੀਆਂ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ, ਸਾਰਿਆਂ ਦਾ ਦਾਤਾ ਜੋ ਸੱਚਾ ਵਾਹਿਗੁਰੂ ਹੈ, ਉਹ ਕੁਦਰਤ ਦੁਆਰਾ ਸ਼ਨਾਖਤ ਤੋਂ ਪਾਪ ਪਛਾਣਿਆ ਜਾਂਦਾ। ਕੁਦਰਤ ਦਿਸਾ ਕੁਦਰਤ ਸੁਣੀਐ, ਇਸ ਕਰਕੇ ਕੁਦਰਤ ਕਰਕੇ ਵਸਿਆ ਸੋਏ ਉਹ ਕੁਦਰਤ ਦੇ ਰਾਹੀਂ ਦੇਖਿਆ ਜਾ ਸਕਦਾ ਪਰਮਾਤਮਾ ਨੂੰ, ਸਾਹਮਣੇ ਤਾਂ ਦੇਖਿਆ ਜਾ ਸਕਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਗਤੀ ਕਰਨੀ ਚਾਹੀਦੀ ਇਨਸਾਨ ਨੂੰ। ਕਹਿੰਦੇ ਮਹਾਰਾਜ ਜੇ ਭਗਤੀ ਕਰਾਂਗੇ ਤਾਂ ਫਿਰ ਕੰਮ ਕਾਰ ਕੌਣ ਕਰੇਗਾ, ਰੋਟੀ ਕਿੱਥੋਂ ਖਾਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯਕੀਨ ਕਰੋ ਪਰਮਾਤਮਾ ਤੇ। ਸਲੋਕ ਮਹੱਲਾ ਪਹਿਲਾ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਅਚਲ ਬਟਾਲੇ ਗਏ ਤਾਂ ਸਿੱਧਾਂ ਨੇ ਮਿਲ ਕੇ ਕਿਹਾ, ਜੇ ਆਪ ਸਾਡੇ ਯੋਗ ਭੇਖ ਨੂੰ ਧਾਰਨ ਕਰੋ ਤਾਂ ਤੁਹਾਨੂੰ ਕਿਸੇ ਪਦਾਰਥ ਦਾ ਘਾਟਾ ਨਾ ਆਏਗਾ। ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ, ਕਹਿੰਦੇ ਪਦਾਰਥਾਂ ਦਾ ਘਾਟਾ ਰੱਬ ਦੇ ਪਿਆਰਿਆਂ ਨੂੰ ਵੀ, ਜਿਹਨੇ ਨਾਮ ਜਪਣਾ ਉਹਦੇ ਲਈ ਕੋਈ ਘਾਟਾ ਨਹੀਂ ਹੁੰਦਾ। ਨਦੀਆਂ ਹੋਵੇ ਧੇਣਵਾ ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿੱਤ ਜੀਓ। ਮਹਾਰਾਜ ਕਹਿੰਦੇ ਸਿੱਧੋ ਚਾਹੇ ਸਾਰੀਆਂ ਨਦੀਆਂ ਧੇਣਵਾ ਤੋਂ ਭਾਵ ਗਊਆਂ ਹੋ ਜਾਣ, ਸਾਰੀਆਂ ਨਦੀਆਂ ਧੇਣ ਤੋਂ ਭਾਵ ਗਊਆਂ ਹੋ ਜਾਣ, ਮੈਸਾਂ ਹੋ ਜਾਣ ਦੁੱਧ ਪਿਲਾਉਣ ਨੂੰ, ਅਤੇ ਪਹਾੜਾਂ ਵਿੱਚ ਜੋ ਸੋਮੇ ਚੱਲਦੇ ਨੇ ਉਹ ਘਿਓ ਦੇ ਹੋ ਜਾਣ, ਸਾਰੀ ਪ੍ਰਿਥਵੀ ਸ਼ੱਕਰ ਹੋ ਜਾਵੇ, ਇਸ ਤਰ੍ਹਾਂ ਦੇ ਅਣਮੁੱਲੇ ਪਦਾਰਥ ਖਾ ਕੇ ਜੀ ਨੇਤਾ ਪ੍ਰਤੀ ਖੁਸ਼ੀਆਂ ਨੂੰ ਧਾਰਨ ਕਰੇ। ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾ, ਧੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਮਹਾਰਾਜ ਕਹਿੰਦੇ ਸਾਹਿਬ ਸਾਰੇ ਪਹਾੜ ਸੋਨੇ ਦੇ ਬਣ ਜਾਣ, ਚਾਂਦੀ ਦੇ ਬਣ ਜਾਣ, ਉੱਪਰ ਜੋ ਬੱਟੇ ਖਿਲਰੇ ਪਏ ਨੇ ਇਹ ਉਹਨਾਂ ਸੋਨੇ ਦੇ ਪਹਾੜਾਂ ਉੱਤੇ ਹੀਰੇ ਲਾਲ ਬਣ ਜਾਣ, ਜੜੇ ਜਾਣ ਉਹਨਾਂ ਵਿੱਚ। ਇਹਨਾਂ ਪਦਾਰਥਾਂ ਦੇ ਹੁੰਦਿਆਂ ਵੀ ਬੌੜੋ ਇਹ ਵਾਹਿਗੁਰੂ ਤੂੰ ਸਲਾਹੁਣੇ ਯੋਗ ਹੈ, ਇਹ ਕਿਰਪਾ ਕਰੋ ਆਪਦੇ ਨਾਮ ਦਾ ਆਖਣਾ ਉਤਸ਼ਾਹ, ਜਿਹੜਾ ਉਤਸ਼ਾਹ ਲਹੇ ਨਾ ਦੂਰ ਨਾ ਹੋਵੇ, ਆਖਣ ਲਹੇ ਨਾ ਚਾਓ, ਇਹ ਨਾ ਹੋਵੇ ਕਿ ਮੇਰੇ ਕੋਲ ਸਾਰਾ ਕੁਛ ਆ ਜਾਵੇ ਅਤੇ ਮੇਰਾ ਚਾਅ ਹੀ ਲੈ ਜੇ ਨਾਮ ਜਪਣ ਦਾ, ਮੈਨੂੰ ਫਿਰ ਉਹ ਨਾ ਦਿਓ, ਨਾ ਮੈਨੂੰ ਤੁਸੀਂ ਇਹ ਆ ਦਿਓ ਨਾ ਉਹ ਦਿਓ, ਸਾਰੀਆਂ ਚੀਜ਼ਾਂ ਤੋਂ ਮੈਂ ਪਰੇ ਚੰਗਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਫਰਮਾਉਂਦੇ ਨੇ ਜੇ ਨਾਮ ਜਪਣ ਲੱਗ ਜਾਓ ਤਾਂ ਨਦੀਆਂ ਹੋਵੇ ਧੇਣਵਾ, ਨਦੀਆਂ ਸਾਰੀਆਂ ਗਊਆਂ ਹੋ ਜਾਣਗੀਆਂ ਭਾਵ ਦੁੱਧ ਦੀਆਂ ਵਗ ਪੈਣਗੀਆਂ। ਜੇ ਨਾਮ ਜਪਣ ਲੱਗ ਜਾਓ ਤਾਂ ਸੁੰਮ ਹੋਵੇ ਦੁੱਧ ਘੀਓ, ਦੁੱਧ ਘਿਓ ਦੇ ਸਮੁੰਦਰ ਬਣ ਜਾਣ, ਸਾਰੀ ਧਰਤੀ ਸ਼ੱਕਰ ਦੀ ਬਣ ਜੇ, ਜਿੰਨਾ ਮਰਜ਼ੀ ਮੌਜਾਂ ਕਰੋ ਖਾਓ, ਅਤੇ ਸੋਨੇ ਦੇ ਪਰਬਤ ਹੋ ਜਾਣੇ ਆ, ਹੀਰੇ ਲਾਲ ਜੜੇ ਜਾਣੇ ਆ, ਚਾਂਦੀ ਦੇ ਪਰਬਤ ਬਣ ਜਾਣੇ ਆ, ਪਰ ਫਿਰ ਵੀ ਅਸੀਂ ਸਤਨਾਮ ਵਾਹਿਗੁਰੂ ਨਹੀਂ ਛੱਡਣਾ, ਫਿਰ ਵੀ ਸਾਡਾ ਚਾਅ ਨਹੀਂ ਲੈਣਾ, ਨਾਮ ਦਾ ਤਾਂ ਸਾਨੂੰ ਇੰਨਾ ਚਾਅ ਹੈ। ਮਹੱਲਾ ਪਹਿਲਾ। ਭਾਰ 18 ਹੈ ਮੇਵਾ ਹੋਵੇ ਗਰੁੜਾ ਹੋਏ ਸੁਆਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਹੇ 18 ਭਾਰ ਬਨਸਪਤੀ ਮੇਵਾ ਹੋ ਜਾਏ। 3260 ਤੋਲੇ ਦਾ ਇੱਕ ਭਾਰ ਹੁੰਦਾ, ਹਰ ਇੱਕ ਬ੍ਰਿਸ਼ ਦਾ ਇੱਕ ਪੱਤਾ ਨਹੀਂ ਲੈਣਾ, ਇੱਕ ਜਾਤ ਦੇ ਬ੍ਰਿਸ਼ ਦਾ ਇੱਕ ਪੱਤਾ ਲੈਣਾ, ਜਿਵੇਂ ਅੰਬ ਦੇ ਬ੍ਰਿਛਾਂ 'ਚੋਂ ਇੱਕ ਅੰਬ ਦਾ ਹੀ ਸਿਰਫ ਪੱਤਾ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਰ 18 ਸਾਰੀ ਬਨਸਪਤੀ ਨੂੰ, ਜੇ ਸਾਰੇ ਦਰਖਤਾਂ ਨੂੰ ਸੌਗੀਆਂ ਬਦਾਮ ਕਾਜੂ ਪਿਸਤਾ ਲੱਗਣ ਲੱਗ ਜੇ, ਗਰੁੜਾ ਹੋਏ ਸੁਆਉ, ਗਰੁੜੇ ਜਾਤੀ ਦੇ ਚੌਲ ਸਭ ਤੋਂ ਉੱਤਮ ਨੇ, ਇੱਕ ਘਰ ਵਿੱਚ ਚੜ੍ਹਨ ਤਾਂ ਸਾਰੇ ਪਿੰਡ 'ਚ ਪਤਾ ਲੱਗ ਜਾਂਦਾ, ਗਰੁੜਾ ਹੋਏ ਸੁਆਉ, ਕਹਿੰਦੇ ਉਹ ਵੀ ਖਾਣ ਨੂੰ ਮਿਲੇ, ਚੌਲਾਂ ਦਾ ਸਵਾਦ ਪ੍ਰਾਪਤ ਹੋ ਜਾਵੇ। ਚੰਦ ਸੂਰਜ ਦੋਏ ਫਿਰਦੇ ਰੱਖੀ ਹੈ ਨਿਹਚਲ ਹੋਵੇ ਥਾਂ, ਗਰੜੇ ਚੌਲਾਂ ਦਾ ਸਵਾਦ ਵੀ ਲੈਂਦੇ ਰਹੀਏ, ਚੰਦਰਮਾ ਅਤੇ ਸੂਰਜ ਇਹਨਾਂ ਦੋਹਾਂ ਫਿਰਦਿਆਂ ਹੋਇਆਂ ਨੂੰ ਰੋਕ ਰੱਖੀਏ, ਇੰਨੀ ਤਾਕਤ ਹੋ ਜੇ, ਜਿਸ ਸਥਾਨ ਉੱਤੇ ਬੈਠੀਏ ਉਹ ਥਾਂ ਨਿਹਚਲ ਹੋ ਜਾਵੇ, ਹਿੱਲੇ ਨਾ, ਫਿਰ ਕੀ ਹੋਜੂ? ਕਹਿੰਦੇ ਨਾ, ਫਿਰ ਨਾਮ ਜਪਣਾ ਕਿਤੇ ਮੈਂ ਕਹਿੰਦੇ ਛੱਡ ਦੂੰਗਾ। ਭੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਇੰਨੀ ਤਾਕਤ ਦੇ ਹੁੰਦਿਆਂ ਵੀ ਇਹ ਵਾਹਿਗੁਰੂ ਤੂੰ ਸਲਾਹੁਣੇ ਯੋਗ ਹੈ, ਮੈਂ ਤਾਂ ਤੈਨੂੰ ਸਲਾਹਾਂਗਾ, ਇਹ ਕਿਰਪਾ ਕਰੋ ਆਪ ਜੀ ਨਾਮ ਜਪਣ ਦਾ ਉਤਸ਼ਾਹ ਦੂਰ ਨਾ ਹੋਵੇ ਮੇਰਾ, ਮੈਨੂੰ ਨਾਮ ਜਪਣ ਦਾ ਚਾਅ ਚੜ੍ਹਿਆ ਹੀ ਰਹੇ, ਚੜ੍ਹਿਆ ਹੀ ਰਹੇ। ਜੇ ਨਾਮ ਜਪਾਂਗੇ ਤਾਂ ਸਤਿਗੁਰੂ ਕਹਿੰਦੇ ਨਾਮ ਜਪਣ ਵਾਲਿਆਂ ਲਈ ਇਹ ਸਾਰੀਆਂ ਚੀਜ਼ਾਂ, ਭਾਰ 18 ਮੇਵਾ ਹੋਵੇ, 18 ਭਾਰ ਧਰਤੀ ਦੇ ਦਰਖਤਾਂ ਨੂੰ ਮੇਵੇ ਲੱਗ ਜਾਣਗੇ ਜੇ ਭਗਤੀ ਕਰਨ ਲੱਗ ਜਾਓ। ਕਹਿੰਦੇ ਕਿ ਕਿੱਥੋਂ ਖਾਵਾਂਗੇ ਜੇ ਭਗਤੀ ਸਾਰੇ ਕਰਨ ਲੱਗ ਜਾਣ। ਜਦ ਭਾਈ ਮਰਦਾਨੇ ਨੇ ਕਿਹਾ ਸੀ ਮਹਾਰਾਜ ਭੁੱਖ ਲੱਗੀ, ਸਤਿਗੁਰੂ ਨੇ ਅੱਕ ਦੀਆਂ ਕੁੱਕੜੀਆਂ ਤੋੜ ਕੇ ਅੰਬ ਬਣਾਤੇ ਸੀ ਉਹਦੇ। ਜਦ ਭਾਈ ਮਰਦਾਨੇ ਨੇ ਪਟਨਾ ਸਾਹਿਬ ਕਿਹਾ, ਸਾਲਸਰਾਇ ਜੌਹਰੀ ਕੋਲ ਜਾਣਾ ਸੀ, ਕਹਿੰਦੇ ਮਹਾਰਾਜ ਮੈਂ ਐਂ ਨਹੀਂ ਜਾਣਾ, ਸ਼ਹਿਰ ਦੇ ਵਿੱਚ ਮੰਗਣ, ਮੈਨੂੰ ਪੈਸੇ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਗੂਠੇ ਨਾਲ, ਚਰਨਾਂ ਦੇ ਅੰਗੂਠੇ ਨਾਲ ਮਿੱਟੀ ਪਾਸੇ ਕਰਕੇ ਕਹਿੰਦੇ ਚੱਕ ਲਾਲ, ਉੱਥੇ ਲਾਲ ਪ੍ਰਗਟ ਕਰਤਾ ਮਹਾਰਾਜ ਨੇ। ਕਹਿੰਦੇ ਜਾਂ ਇਹ ਦਿਖਾਈਏ 100 ਰੁਪਈਆ ਤਾਂ ਇਹਦੀ ਦਰਸ਼ਨੀ ਭੇਟਾ ਹੀ ਆ। ਸਤਿਗੁਰੂ ਕਹਿੰਦੇ ਇੰਨੀ ਨਾਮ ਜਪਣ ਨਾਲ ਤਾਕਤ ਆ ਜਾਂਦੀ, ਚੰਦ ਅਤੇ ਸੂਰਜ ਦੋ ਫਿਰਦੇ ਰੱਖੀ ਹੈ ਤਾਂ ਭਾਵ ਖੜਾ ਸਕਦੇ ਹਾਂ ਆਪਾਂ ਜੇ ਖੜਾਉਣੇ ਹੋਣ, ਨਿਚਲ ਥਾਂ ਬਣ ਸਕਦੀ ਹੈ, ਪਰ ਰੱਬ ਨੂੰ ਸਲਾਹਣਾ ਨਹੀਂ ਛੱਡਣਾ ਭਾਵੇਂ ਕਿੰਨੀ ਤਾਕਤ ਆ ਜਾਵੇ ਬੰਦੇ 'ਚ। ਮਹੱਲਾ ਪਹਿਲਾ, ਜੇ ਦੇਹ ਦੁੱਖ ਲਾਈਐ ਪਾਪ ਗ੍ਰਹਿ ਦੋਏ ਰਾਹ, ਰੱਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ ਏਵੈ ਜਾਪੈ ਭਾਉ, ਪੀ ਤੂੰ ਹੈ ਸਾਲਾਹਣਾ ਆਖਣ ਲਹੈ ਨਾ ਚਾਓ। ਜੇ ਕਿਸੇ ਦੀ ਦੇਹ ਤੋਂ ਪਾਪ ਦੇ ਸਰੀਰ ਨੂੰ ਦੁੱਖ ਲਾਉਣਾ ਚਾਹੀਏ ਤਾਂ ਪਾਪ ਰੂਪ ਦੋਵੇਂ ਗ੍ਰਹਿ ਰਾਹੂ ਕੇਤੂ ਲਗਾ ਦਈਏ, ਇੰਨੀ ਤਾਕਤ ਹੋਵੇ। ਜੇ ਦੇਹ ਦੁੱਖ ਲਾਈਐ ਪਾਪ ਗ੍ਰਹਿ ਦੋਏ ਰਾਹੂ, ਲੋਕਾਂ ਦਾ ਰੱਤ ਲਹੂ ਪੀਣ ਵਾਲੇ ਅਰਥਾਤ ਵੱਡੀਆਂ ਖਾਣ ਵਾਲੇ ਰਾਜਿਆਂ ਦੇ ਹੱਥ ਵਿੱਚ ਚੌਰ ਛੱਤਰ ਫੜਾ ਕੇ ਆਪਣੇ ਸਿਰ ਉੱਪਰ ਖੜਾ ਕਰ ਰੱਖੀਏ, ਭਾਵ ਰਾਜੇ ਸਾਡੇ ਸਿਰ 'ਤੇ ਚੌਰ ਕਰਨ ਛੱਤਰ ਕਰਨ, ਰਾਜੇ ਵੀ ਸਾਡੇ ਨੌਕਰ ਬਣ ਜਾਣ। ਜੇ ਰੱਤ ਪੀਣੇ ਰਾਜੇ ਸਿਰੈ ਉੱਪਰ ਰੱਖੀ ਹੈ ਏਵੈ ਜਾਪੈ ਭਾਉ, ਭਾਵ ਰਾਜਿਆਂ ਦੇ ਸਿਰ ਉੱਤੇ ਆਪਣਾ ਹੁਕਮ ਰੱਖੀਏ, ਇਸ ਪ੍ਰਕਾਰ ਦਾ ਚਾਹੇ ਭਾਉ ਜਾਪੈ ਪ੍ਰਤਾਪ ਜਾਣਿਆ ਜਾਵੇ, ਇੰਨਾ ਭਾਵੇਂ ਆਪਣਾ ਪ੍ਰਤਾਪ ਬਣ ਜਾਵੇ, ਭੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਤਾਂ ਵੀ ਇਹ ਨਹੀਂ ਕਿ ਨਿਤਨੇਮ ਛੱਡਤਾ ਹੁਣ ਤਾਂ ਲੋੜ ਨਹੀਂ, ਸਿਮਰਨ ਨਹੀਂ ਛੱਡਣਾ। ਕਹਿੰਦੇ ਸਤਿਗੁਰੂ ਤੁਹਾਨੂੰ ਚਾਹੇ ਸਾਰਾ ਕੁਛ ਮਿਲ ਜਾਏ, ਨਿਤਨੇਮ ਨਾ ਛੱਡਿਓ ਆਪਣਾ, ਸਿਮਰਨ ਨਾ ਛੱਡਿਓ ਆਪਣਾ, ਫਿਰ ਵੀ ਚਾਹੇ ਕੁਛ ਵੀ ਹੋਵੇ, ਬਸ ਜੇ ਨਿਤਨੇਮ ਸਿਮਰਨ ਛੱਡ ਦਿੱਤਾ ਤਾਂ ਉਹੀ ਤਾਂ ਆਪਣਾ ਮੂਲ ਹੈ, ਫਿਰ ਤਾਂ ਦਰਖਤ ਹੀ ਸੁੱਕ ਜਾਣਾ। ਜੇ ਇਹ ਥੋੜ੍ਹੀ ਵੀ ਬੂਟੇ ਨੂੰ ਅੰਬ ਲੱਗਣ ਲੱਗ ਗਏ, ਹੁਣ ਫਰੂਟ ਲੱਗ ਗਿਆ, ਹੁਣ ਇਹਨੂੰ ਪਾਣੀ ਨਹੀਂ ਪਾਉਣਾ, ਸੰਭਾਲ ਨਹੀਂ ਕਰਨੀ, ਬੂਟਾ ਤਾਂ ਬੂਟਾ ਹੀ ਹੈ। ਇਹ ਕਿਰਪਾ ਕਰੋ, ਆਪਦੇ ਨਾਮ ਆਖਣ ਦਾ ਉਤਸ਼ਾਹ ਦੂਰ ਨਾ ਹੋਵੇ ਸਾਡੇ ਉੱਤੇ, ਕਿਰਪਾ ਕਰੋ। ਮਹੱਲਾ ਪਹਿਲਾ, ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭੋ ਜਾਓ, ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨਾ ਚਾਓ। ਕਹਿੰਦੇ ਅੱਗ ਵਾਲੀ ਮੌਸਮ ਭਾਵ ਜੇਠ ਹਾੜ੍ਹ ਦੇ ਦਿਨਾਂ 'ਚ ਚਾਹੇ ਅੱਗ ਵਾਲੇ ਕੱਪੜੇ ਭਾਵ 5 ਧੂਣੀਆਂ ਤਪਾਉਣਾ ਕਰੀਏ, ਪਾਲੇ ਵਾਲੇ ਮੌਸਮ ਭਾਵ ਪੋਹ ਮਾਘ ਦੇ ਦਿਨਾਂ 'ਚ ਚਾਹੇ ਪਾਲੇ ਵਾਲੇ ਕੱਪੜੇ ਜਲ ਧਾਰਾ ਵੀ ਸਹਾਰਨਾ ਕਰੀਏ। ਅੱਗ ਵਾਲੀ ਤੱਤੀ ਮੌਸਮ 'ਚ ਤਾਂ ਪਾਲੇ ਵਾਲੇ ਕੱਪੜੇ ਹੋਣ, ਬਰੀਕ ਮਲਮਲ ਦੇ ਕੁੜਤੇ, ਪਾਣੀ ਦੇ ਛਿੜਕਾਅ, ਪੱਖੇ ਝੁੱਲਦੇ ਹੋਣ, ਸੋਹਣੇ ਠੰਡਾ ਮੌਸਮ ਹੋਵੇ, ਅਤੇ ਪਾਲੇ ਵਾਲੇ ਮੌਸਮ 'ਤੇ ਮੈਂ ਅੱਗ ਵਾਲੇ ਕੱਪੜੇ ਹੋਣ, ਭਾਵ ਗਰਮ ਕੱਪੜੇ ਹੋਣ, ਅੱਗ ਦੇ ਅੰਗੀਠੇ ਬਲਦੇ ਹੋਣ, ਵਾਉ ਹੁੰਦਾ ਹਵਾ ਦਾ, ਅਤੇ ਪਦਾਰਥਾਂ ਦਾ ਖਾਣਾ ਹੋਵੇ, ਸਵਰਗ ਦੇ ਵਿੱਚ ਰਹਿਣ ਵਾਲੀਆਂ ਮਨਮੋਹਣੀਆਂ ਇਸਤਰੀਆਂ ਚਾਹੇ ਘਰ ਵਿੱਚ ਹੋਣ, ਸੱਚੀ ਵਰਗੀਆਂ ਕਰਤਾਚੀ ਵਰਗੀਆਂ ਹੋਣ, ਪਰ ਇਹ ਸਾਰੇ ਪਦਾਰਥ ਚਲੇ ਜਾਣ ਵਾਲੇ ਨੇ, ਇਸ ਕਰਕੇ ਬੌੜੋ ਹੇ ਵਾਹਿਗੁਰੂ ਤੂੰ ਇੱਕ ਸਲਾਹੁਣੇ ਯੋਗ ਹੈ, ਇਹ ਕਿਰਪਾ ਕਰੋ ਆਪਦੇ ਨਾਮ ਆਖਣ ਦਾ ਉਤਸ਼ਾਹ ਦਿਲੋਂ ਦੂਰ ਨਾ ਹੋਵੇ। ਇੰਦਰ ਨੂੰ ਸਵਰਗ ਮਿਲ ਜਾਂਦਾ, ਉੱਥੇ ਕਿਹੜਾ ਬਹਿ ਕੇ ਨਾਮ ਜਪਦਾ, ਇਹਨਾਂ ਨੂੰ ਨਚਾਈ ਜਾਂਦਾ ਰਹਿੰਦਾ, ਬਸ ਉਹਨਾਂ ਨਾਚ ਦੇਖ ਕੇ ਖੁਸ਼ ਰਹਿੰਦੇ ਸਾਰੇ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਰਾਜਾ ਬਣ ਗਿਆ ਇਹ ਨਾ ਨਾਚ ਗਾਣੇ 'ਚ ਫਸ ਜੇ, ਹੁਣ ਕਹਿੰਦੇ ਮੈਂ ਤਾਂ ਰਾਜਾ ਬਣ ਗਿਆ, ਹੁਣ ਤਾਂ ਅਸੀਂ ਵੱਡੇ ਬਣ ਗਏ, ਫਿਰ ਵੱਡੇ ਬਣ ਗਏ ਦਾ ਮਤਲਬ ਕ੍ਰਹਿਤਾਂ ਕਰਨ ਲੱਗ ਜਾਓ, ਸ਼ਰਾਬਾਂ ਪੀਣ ਲੱਗ ਜਾਓ, ਵੱਡੇ ਬਣ ਕੇ ਸਮਕਾ ਲੋਕਾਂ ਨੂੰ ਸਹੀ ਰਾਹ 'ਚ ਲਾਉਣਾ ਸੀ, ਵੱਡੇ ਬਣ ਕੇ ਆਪ ਗਲਤ ਹੋ ਗਏ, ਦੁਨੀਆਂ ਸਾਰੀ ਗਲਤ ਕਰ ਲਈ, ਫਿਰ ਇਹਦਾ ਵੀ ਲੇਖਾ ਦੇਣਾ ਪੈਣਾ। ਅਕਾਲ ਪੁਰਖ ਨੇ ਵੱਡਾ ਤਾਂ ਬਣਾਇਆ ਸੀ ਦੁਨੀਆਂ ਦਾ ਭਲਾ ਕਰਦਾ, ਤੂੰ ਤਾਂ ਵੱਡਾ ਬਣ ਕੇ ਦੁਨੀਆਂ ਦਾ ਉਜਾੜਾ ਕਰਨ ਲੱਗ ਪਿਆ। ਸਤਿਗੁਰੂ ਕਹਿੰਦੇ ਰੱਬ ਦਾ ਨਾਂ ਕਿਉਂ ਛੱਡਤਾ, ਉਹ ਤਾਂ ਹਮੇਸ਼ਾ ਹੀ ਜਪੀ ਜਾਓ। ਪਵੜੀ, ਪਹਿਲੇ ਪਾਤਸ਼ਾਹ ਦੀ ਪੌੜੀ ਹੈ, ਬਦ ਫੈਲੀ ਗੈਬਾਨਾ ਖਸਮ ਨਾ ਜਾਣ, ਭੈੜੇ ਕਰਮਾਂ ਦੇ ਕਰਨ ਵਾਲਾ ਜੀਵ ਜਿਹੜਾ ਗੈਬਾਨਾ ਤੋਂ ਭਾਵ ਭੂਤਨਾ ਬਣ ਰਿਹਾ, ਜੋ ਖਸਮ ਪਰਮਾਤਮਾ ਨੂੰ ਜਾਣਦਾ ਹੀ ਨਹੀਂ, ਬਦਫੈਲੀ ਇਹਨੂੰ ਕਹਿੰਦੇ, ਭੈੜੇ ਕਰਮਾਂ ਕਰਨ ਵਾਲਾ ਜੀਵ ਜਿਹੜਾ ਬਦਫੈਲੀਆਂ, ਅੱਜ ਕੱਲ੍ਹ ਲੋਕ ਬਥੇਰੀਆਂ ਕਰ ਬਦਫੈਲੀਆਂ ਕਰੀ ਜਾਂਦੇ ਨੇ, ਇਹ ਕੀ ਬਣ ਗਏ ਮਹਾਰਾਜ? ਕਹਿੰਦੇ ਗੈਬਾਨ ਭੂਤ ਬਣ ਗਏ, ਜੋ ਪਰਮਾਤਮਾ ਨੂੰ ਜਾਣਦੇ ਹੀ ਨਹੀਂ। ਸੋ ਕਹੀਐ ਦੇਵਾਨਾ ਆਪ ਨਾ ਪਛਾਣ ਆਈ, ਉਹ ਪੁਰਸ਼ ਦੀਵਾਨਾ ਬਾਵਰਾ ਝੱਲਾ ਕਿਹਾ ਜਾਂਦਾ ਜਿਹੜਾ ਆਪਣੇ ਆਪ ਨੂੰ ਪਛਾਣਦਾ ਨਹੀਂ, ਆਪਣੇ ਸਰੂਪ ਦਾ ਗਿਆਨ ਨਹੀਂ ਜਾਣਦਾ। ਕਲਹਿ ਬੁਰੀ ਸੰਸਾਰ ਵਾਦੇ ਖੱਪੀ ਹੈ, ਸੰਸਾਰ ਵਿੱਚ ਕਲਹਿ ਲੜਾਈ ਕਰਨੀ ਬਹੁਤ ਬੁਰੀ ਹੈ, ਕਿਉਂਕਿ ਵਾਦੇ ਹੁੰਦੇ ਝਗੜਿਆਂ ਵਿੱਚ ਹੀ ਖਪੀਦਾ ਖਪੀ ਹੈ। ਕਲਹਿ ਬੁਰੀ ਸੰਸਾਰ ਵਾਦੇ ਖਪੀ ਹੈ, ਵਿਣ ਨਾ ਵੈ ਵੇਕਾਰ ਭਰਮੇ ਪਚੀ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭਰਮ ਕਰਕੇ ਵਿਸ਼ੇ ਵਿਕਾਰਾਂ ਵਿੱਚ ਹੀ ਖਰਾਬ ਹੁੰਦਾ ਜੀਵ। ਰਾਹ ਦੋਵੇਂ ਇੱਕ ਜਾਣੈ ਸੋਈ ਸਿੱਜ ਸੀ, ਸਾਧੂ ਗ੍ਰਿਸਤੀ ਗੁਰਮੁਖ ਮਨਮੁਖ ਦੇਵਤਾ ਦੈਂਤ ਹਿੰਦੂ ਮੁਸਲਮਾਨ ਇਹਨਾਂ ਦੋ ਰਸਤਿਆਂ ਵਿੱਚ ਜੋ ਇੱਕ ਪਰਮਾਤਮਾ ਨੂੰ ਜਾਣਦਾ ਉਹੀ ਬੰਦਾ ਸਿੱਧ ਸੀ ਤੋਂ ਭਾਵ ਮੁਕਤ ਰੂਪ ਹੁੰਦਾ, ਉਹਦੀ ਕਲਿਆਣ ਹੁੰਦੀ ਹੈ। ਕੁਫਰ ਗੋ ਕੁਫਰਾਣਾ ਪਇਆ ਦਜ ਸੀ, ਕੁਫਰ ਗੋ ਹੁੰਦਾ ਝੂਠ ਬੋਲਣ ਵਾਲਾ ਪੁਰਸ਼, ਜਿਹੜਾ ਕੁਫਰਾਣਾ ਉਹ ਨਰਕਾਂ 'ਚ ਪਿਆ ਹੋਇਆ ਦਜ ਸੀ ਤੋਂ ਭਾਵ ਸੜਦਾ ਹੈ। ਸਭ ਦੁਨੀਆਂ ਸੁਭਾਨ ਸੱਚ ਸਮਾਈ ਹੈ, ਸਾਰੀ ਦੁਨੀਆਂ ਸੁਭਾਨ ਹੁੰਦੀ ਅਚਰਜ ਅਰਥਾਤ ਮਿਥਿਆ ਰੂਪ ਹੈ, ਤਾਂ ਸੱਚ ਸਰੂਪ ਵਿੱਚ ਸਮਾਉਣਾ ਕਰੋ ਭਾਈ। ਸਿੱਝੈ ਦਰ ਦੀਵਾਨ ਆਪ ਗਵਾਈ ਹੈ, ਆਪਾਂ ਭਾ ਹੰਕਾਰ ਨੂੰ ਦੂਰ ਕਰੀਆਂ ਤਾਂ ਪਰਮੇਸ਼ੁਰ ਦੇ ਦੀਵਾਨ ਦਰਬਾਰ ਵਿੱਚ ਸਿੱਝੈ ਤੋਂ ਭਾਵ ਹੁੰਦਾ ਮੁਕਤ ਹੋਈਦਾ। ਹੰਕਾਰ ਨੂੰ ਦੂਰ ਕਰੀਏ ਤਾਂ ਪਰਮੇਸ਼ੁਰ ਦੇ ਦਰਬਾਰ ਦੇ ਵਿੱਚ ਇੱਜ਼ਤ ਮਿਲਦੀ ਹੈ, ਮੁਕਤ ਕਰ ਦਿੰਦਾ ਪਰਮੇਸ਼ੁਰ। ਇਉਂ ਮਹਾਰਾਜ ਨੇ ਇਹ ਪਾਵਨ 9 ਸਲੋਕਾਂ ਤੱਕ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ, ਮਹਾਰਾਜ ਨੇ ਕਿਰਪਾ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਸ਼ਾਮ ਨੂੰ ਫਿਰ ਸਿਮਰਨ ਵਿੱਚ 7:15 ਤੋਂ 8:30 ਸੰਗਤ ਵਿੱਚ ਆ ਕੇ ਸਰਵਣ ਕਰਿਆ ਕਰੋ ਸਿਮਰਨ, ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ ਇੱਥੇ ਬਹੁਤ ਭਾਰੀ। ਔਰ ਕੱਲ੍ਹ ਦੁਪਹਿਰ ਦੇ ਸਮੇਂ ਫਿਰ ਅਗਲਾ ਸ਼ਬਦ 10ਵਾਂ ਸਤਿਗੁਰੂ ਬਖਸ਼ਿਸ਼ ਕਰਨਗੇ, ਪਿਆਰ ਨਾਲ ਸਰਵਣ ਕਰਾਂਗੇ। ਸੋ ਹੋਲਾ ਮੁਹੱਲਾ ਸ੍ਰੀ ਅਨੰਦਪੁਰ ਸਾਹਿਬ ਦਾ ਸੰਗਤਾਂ ਮਨਾ ਰਹੀਆਂ ਨੇ, ਜੇ ਨਹੀਂ ਜਾ ਸਕਦੇ ਮਨ ਬਾਣੀ ਸਰੀਰ ਕਰਕੇ ਇੱਥੋਂ ਹੀ ਬੈਠੇ ਮੱਥਾ ਟੇਕੀਏ, ਸ੍ਰੀ ਅਨੰਦਪੁਰ ਸਾਹਿਬ ਦਾ ਧਿਆਨ ਧਰੀਏ। ਔਰ ਗੁਰੂ ਸਾਹਿਬ ਨੂੰ ਸਿੰਘਾਂ ਨੇ ਕਿਹਾ ਮਹਾਰਾਜ ਹੋਲੀ ਮਨਾਉਂਦੇ ਨੇ ਸਾਰੇ, ਸਾਨੂੰ ਕੀ ਹੁਕਮ ਹੈ? ਸਤਿਗੁਰੂ ਕਹਿੰਦੇ ਖਾਲਸੇ ਦਾ ਹੋਲਾ ਮੁਹੱਲਾ ਹੋਵੇਗਾ। ਮੁਹੱਲਾ ਹੁੰਦਾ ਜਿੱਥੇ ਮਾਤਾ ਜੀਤ ਕੌਰ ਜੀ ਦਾ ਅੰਤਮ ਸੰਸਕਾਰ ਹੋਇਆ ਸੀ, ਉਹ ਥਾਂ 'ਤੇ ਤਾਂ ਬਹੁਤ ਘੱਟ ਦੁਨੀਆ ਜਾਂਦੀ, ਪਰੇ ਜਾ ਕੇ ਨੰਗਲ ਵਾਲੇ ਪਾਸੇ ਨੂੰ ਰਸਤਾ ਮੁੜਦਾ, ਖੱਬੇ ਨੂੰ ਪਹਿਲਾਂ ਹੀ ਰਸਤਾ ਰੇਲਵੇ ਫਾਟ ਕਰੋਸ ਕਰਕੇ ਅੱਗੇ ਭਾਈ ਨੰਦ ਲਾਲ ਜੀ ਦਾ ਸਥਾਨ, ਮਾਤਾ ਜੀਤ ਕੌਰ ਦਾ ਸਥਾਨ ਹੈ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ। ਇਹ ਫਿਰ ਨਗਰ ਕੀਰਤਨ ਸਾਰਾ ਮੁਹੱਲਾ ਉੱਥੇ ਨੂੰ ਜਾਂਦਾ, ਮੁਹੱਲਾ ਨਗਰ ਕੀਰਤਨ ਨੂੰ ਕਹਿੰਦੇ ਨੇ। ਸਾਰੀਆਂ ਨਿਹੰਗ ਸਿੰਘ ਫੌਜਾਂ ਫਿਰ ਅਖੀਰਲੇ ਦਿਨ ਨਗਰ ਕੀਰਤਨ ਵਿੱਚ ਗੱਤਕਾ ਖੇਡਦੇ ਹੋਏ, ਸਤਿਗੁਰੂ ਨੇ ਕਿਹਾ ਸੀ ਆਹ ਹੋਲੀਆਂ ਦੇ ਰੰਗ ਕਾਹਦੇ ਪਾਉਣੇ ਨੇ, ਅਸਲ ਖੇਲੋ ਹੋਲੀ, ਫਿਰ ਹੋਲਾ ਖੇਡੋ ਖਾਲਸਾ, ਗੱਤਕਾ ਖੇਡੇ, ਦੋ ਟੀਮਾਂ ਬਣਾ ਕੇ, ਦੋ ਫੌਜਾਂ ਬਣਾ ਕੇ ਆਪਸ ਵਿੱਚ ਫਿਰ ਜੰਗ ਕਰਵਾਏ। ਵੈਸੇ ਵੀ ਤਾਂ ਗੁਲਾਲ ਛਿੜਕਿਆ ਠੀਕ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਸਿੰਘਾਂ ਦੇ ਕਈਆਂ ਦੇ ਵਿੱਚ ਖੂਨ ਵੀ ਨਿਕਲਿਆ ਅਤੇ ਸੱਟ ਵੱਜ ਗਈ। ਸਤਿਗੁਰ ਨੇ ਮਹਾਰਾਜ ਕਹਿੰਦੇ ਇਹ ਹੈ ਹੋਲਾ ਮੁਹੱਲਾ ਖਾਲਸੇ ਦਾ। ਤੋ ਹੋਲਾ ਮੁਹੱਲਾ ਖਾਲਸੇ ਦਾ ਉੱਥੇ ਸੰਗਤਾਂ ਮਨਾ ਰਹੀਆਂ ਨੇ, ਔਰ ਆਪਾਂ TV 'ਤੇ ਵੀ ਦੇਖ ਸਕਦੇ ਹਾਂ ਉਹਨੂੰ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਵੱਧ ਤੋਂ ਵੱਧ ਗੁਰਾਂ ਦੀ ਬਾਣੀ ਪੜ੍ਹੀਏ, 10ਵੇਂ ਪਾਤਸ਼ਾਹ ਦੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਮਹਾਰਾਜ, ਪਾਵਨ ਪਵਿੱਤਰ ਉਪਦੇਸ਼ ਗੁਰਾਂ ਨੇ ਬਖਸ਼ਿਸ਼ ਕੀਤਾ ਹਿਰਦੇ 'ਚ ਵਸਾਈਏ।
ਵਾਹਿਗੁਰੂ ਵਾਹਿਗੁਰੂ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਗੋਬਿੰਦੇ ਮੁਕੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਹਰੀਆਂ ਕਰੀਆਂ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਗੋਬਿੰਦੇ ਮੁਕੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਹਰੀਆਂ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਗੋਬਿੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ,
ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਗੋਬਿੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਹਰੀਆਂ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਗੋਬਿੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਹਰੀਆਂ ਦੁਕਾਲੰ ਪਰਣਾਸੀ ਦਇਆਲੰ ਸਰੂਪੇ ਦੁਕਾਲੰ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਸਦਾ